इस विद हर गोविंद गुर करत बिलास उलास, दासन को हर त्रास को दे आपन परवास।
वाहे गुरु जी का खालसा, वाहे गुरु जी की फतेह। तेग बहादुर सिमरिय कर नौ निध आवै ताए, सब थाई होए सहाय। पतित पावन गुरु गरीब निवास, धन धन श्री गुरु तेग बहादुर साहिब जी दे पावन पवित्र इतिहासिक अस्थाना ते गुरियाई ते सुशोभित आग्या भई अकाल की, तभी चलायो पंथ सब सिखन को हुक्म है गुरु मान्यो ग्रंथ। धन धन श्री गुरु ग्रंथ साहिब जी दी पावन पवित्र गोद विखे विराजमान परम सन्मान योग गुरु खालसा सात संगत जीओ, आप जी अत्यंत कृपा दे पात्र हो के नेता प्रति अपने नित नेम अनुसार संध्या वेले गुरु दरबार दिया हाजरिया भरदे होए गुरु इतिहास की पावन कथा श्रवण कर रहे हो। श्री गुरु हर गोबिंद साहिब जी अपने नित दे अखेर करदे हन, मन भौंदे शिकार खेड़दे, जीवां दा उधार करदे अते संगतां नूं दर्शन बख्शदे हन। सतगुरु जी गुरु की वडारी जिथे छेवें पातशाह दा प्रकाश होया उस अस्थान ते गए, नाल भाई भाना जी, बाबा विधि चंद जी, पेंदे खां आदि ए योधे नाल गुरु के सिख सूर में शिकार खेड़दे खेड़दे उत्थे पहुंचे हन। भाई भाना साहब ने आख्या, महाराज ए स्थान ए आप जी दा पावन जन्म स्थान है। सतगुरु पातशाह आखन लगे, हां गुरसिखो इस अस्थान ते साडा जन्म होया ते इना गलियां विखे असी खेड़दे रहे, रिड़दे रहे, रिड़ रिड़ के वड्डे होए ते ए अस्थान छरटा साहिब है जेड़ा खूह श्री गुरु अर्जन देव पातशाह ने लवाया। उथे सतगुरु साहिब जी ने इशनान किया, गुरसिखा ने इशनान किया, दुपहरा बतीत किया है। जदों तकरीबन दुपहर का समा बतीत होया ते एक जिमीदार सतगुरु साहिब जी को आया, आखण लगा, महाराज आप जी ने बहुत ही बख्शिश की, आके दर्शन बख्शे। सतगुरु जी साडे इना इलाके विखे इना खेतां विखे एक भयानक खूंखार जंगली सूर है, साडी खेती नूं फसलां नूं तबाह करदा रहिंदा है, महाराज आप जी उहदा उधार करो। जदों महाराज जी ने इह सुनिया शिकार है, सतगुरु जी सुन के बड़े खुश होए आनंदित होए, सिखां नूं आख्या, गुरु के प्यारे त्यार बर त्यार हो जाओ। बाबा विधि चंद जी कहिंदे खां भाना साहिब आदि ए योधे त्यार बर त्यार होए, सूर दे शिकार नूं सतगुरु जी तुर पे ते उस जिमीदार नूं आख्या, भाई तू अगां होके तुर, किस पासे सूर है सानूं विखा। ਜਦੋਂ ਉਥੇ ਪਹੁੰਚੇ ਝਾੜੀਆਂ ਦੇ ਥੱਲੇ ਵੜ ਕੇ ਬੈਠਾ ਹੋਇਆ, ਜਦੋਂ ਘੋੜਿਆਂ ਦੀ ਆਵਾਜ਼ ਸੁਣੀ ਝਾੜੀ ਤੋਂ ਬਾਹਰ ਆਇਆ ਤੇ ਵੇਖ ਕੇ ਡਰ ਗਿਆ, ਦੌੜ ਪਿਆ। ਮਹਾਰਾਜ ਜੀ ਨੇ ਪੈਂਦੇ ਖਾਂ ਨੂੰ ਆਖਿਆ, ਪੈਂਦੇ ਖਾਂ ਤਕੜਾ ਹੋ, ਇਹਨੂੰ ਜਾਣ ਨਾ ਦੇਈ, ਸੁੱਕਾ ਨਾ ਜਾਣ ਦੇ, ਇਹਨੂੰ ਤੂੰ ਹੀ ਮਾਰਨਾ ਹੈ, ਆਪਣਾ ਘੋੜਾ ਦੁੜਾ, ਇਹਦਾ ਪਿੱਛਾ ਕਰ, ਇਹਨੂੰ ਮਾਰ। ਤੇ ਪੈਂਦੇ ਖਾਂ ਨੇ ਬੜੀ ਕਾਹਲੀ ਨਾਲ ਆਪਣਾ ਘੋੜਾ ਦੁੜਾਇਆ ਤੇ ਮਹਾਰਾਜੇ ਨੇ ਆਪਣਾ ਘੋੜਾ ਥੋੜਾ ਧੀਰਾ ਕਰ ਲਿਆ। ਇੱਥੇ ਸ਼ਬਦ ਆਇਆ ਧੀਰਾ, ਭਾਵ ਸਹਿਜ ਵਿਖੇ ਘੋੜਾ ਕੀਤਾ। ਸਤਿਗੁਰੂ ਜੀ ਸਹਿਜ ਸੁਭਾਏ ਜਾ ਰਹੇ ਤੇ ਪੈਂਦੇ ਖਾਂ ਨੇ ਜਦੋਂ ਸੂਰ ਦਾ ਪਿੱਛਾ ਕਰਕੇ ਉਹਨੂੰ ਅਗਾਂਹ ਤੋਂ ਰੋਕਿਆ ਤੇ ਸੂਰ ਨੇ ਵੀ ਭਵਕ ਮਾਰੀ, ਕਿਉਂਕਿ ਜੰਗਲੀ ਸੂਰ ਸੀ, ਆਮ ਤਾਂ ਨਹੀਂ ਸੀ। ਇਹ ਵੀ ਦੱਸਦੇ ਮਹਾਂਪੁਰਸ਼ ਜੰਗਲੀ ਸੂਰ ਤਕਰੀਬਨ 23 ਘੰਟੇ ਸ਼ੇਰ ਦਾ ਮੁਕਾਬਲਾ ਕਰਦਾ। ਜਦੋਂ ਸਮਾਂ ਹੁੰਦਾ ਅੰਮ੍ਰਿਤ ਵੇਲੇ 4 ਵਜੇ ਦਾ, ਉਹਨੂੰ ਨੀਂਦ ਆ ਜਾਂਦੀ ਹੈ, ਉਸ ਵੇਲੇ ਉਹ ਮਾਰਿਆ ਜਾਂਦਾ, ਉਹਨੂੰ ਮਾਰਨਾ ਔਖਾ ਹੈ। ਪੈਂਦੇ ਖਾਂ ਨੇ ਗੋਲੀ ਮਾਰਨੀ ਚਾਹੀ, ਗੋਲੀ ਤਾਂ ਲੱਗੀ ਨਹੀਂ ਤੇ ਸ਼ੇਰ ਨੇ ਪੈਂਦੇ ਖਾਂ ਦਾ ਘੋੜਾ ਜ਼ਖਮੀ ਕਰਤਾ, ਪੈਂਦੇ ਖਾਂ ਥੱਲੇ ਗਿਰਿਆ। ਤੇ ਮਹਾਰਾਜ ਨੇ ਵੇਖਿਆ ਹੁਣ ਪੈਂਦੇ ਖਾਂ ਤੋਂ ਕੰਮ ਬਣਨਾ ਨਹੀਂ। ਸਤਿਗੁਰੂ ਜੀ ਆਪ ਤਿਆਰ ਬਰ ਤਿਆਰ ਹੋਏ ਤੇ ਮਹਾਰਾਜ ਨੇ ਵੀਰ ਆਸਨ ਚੜੇ ਘੋੜੇ ਤੇ ਸਵਾਰ ਕੀਤਾ, ਕਿਉਂਕਿ ਜਦੋਂ ਯੋਧੇ ਘੋੜ ਸਵਾਰੀ ਕਰਦੇ, ਨੇਜ਼ਾਬਾਜ਼ੀ ਕਰਦੇ, ਉਦੋਂ ਵੀਰ ਆਸਨ ਘੋੜੇ ਤੇ ਵੀ ਕਰ ਲੈਂਦੇ। ਘੋੜੇ ਦੀਆਂ ਰਕਾਬਾਂ ਤੇ ਮਹਾਰਾਜ ਨੇ ਆਪਣੇ ਪੈਰ ਜਮਾਏ, ਤੇਗ ਬਾਹਰ ਕੱਢੀ ਤੇ ਉਹ ਸੂਰ ਦੇ 2 ਫਾੜ ਕਰਤੇ। ਉਹ ਸੂਰ ਨੂੰ ਝਟਕਾਇਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਗੁਰਸਿੱਖ ਇਹ ਵੇਖ ਕੇ ਬੜੇ ਹੈਰਾਨ ਹੋਏ ਤੇ ਮਹਾਰਾਜ ਜੀ ਨੇ ਉਹ ਸਾਰੀ ਵਾਰਤਾ ਗੁਰਸਿੱਖਾਂ ਨੂੰ ਸੁਣਾਈ ਵੀ ਸਾਰਾ ਭਾਣਾ ਕਿਵੇਂ ਵਰਤਿਆ। ਸੂਰ ਦੀ ਰੂਹ ਬਾਹਰ ਆਈ ਤੇ ਭਾਈ ਭਾਨਾ ਸਾਹਿਬ ਅਤੇ ਮਹਾਰਾਜ ਜੀ ਨੂੰ ਉਹ ਰੂਹ ਦਿਖ ਰਹੀ ਹੈ। ਭਾਈ ਭਾਨਾ ਜੀ ਨੇ ਆਖਿਆ, ਮਹਾਰਾਜ ਇਹ ਕੀ ਗੱਲ ਹੈ, ਇਹਦੀ ਰੂਹ ਆਪ ਜੀ ਦੇ ਚਰਨਾਂ ਵਿਖੇ ਮੱਥਾ ਟੇਕ ਰਹੀ ਹੈ, ਇਹਦਾ ਕਾਰਨ ਕੀ ਹੈ? ਸਤਿਗੁਰ ਨੇ ਆਖਿਆ, ਭਾਈ ਆਪੇ ਪੁੱਛ ਲਵੋ। ਤੇ ਰੂਹ ਨੇ ਸਾਰੀ ਵਾਰਤਾ ਸੁਣਾਈ ਕਿ ਮਹਾਰਾਜ ਜਦੋਂ ਆਪ ਜੀ ਦਾ ਜਨਮ ਹੋਣ ਵਾਲਾ ਸੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਮਾਤਾ ਗੰਗਾ ਜੀ ਵਰ ਲੈਣ ਬਾਬਾ ਬੁੱਢਾ ਸਾਹਿਬ ਜੀ ਕੋਲ ਆਏ ਸਨ, ਜਦੋਂ ਧੂੜ ਉੜਦੀ ਵੇਖੀ ਬਾਬਾ ਜੀ ਨੇ ਤੇ ਬਚਨ ਕੀਤਾ ਵੀ ਗੁਰੂ ਕਿਆਂ ਨੂੰ ਕੀ ਭਾਜੜਾ ਪੈ ਗਈਆਂ ਤੇ ਮੈਂ ਆਪਣੀ ਨੱਕ ਨੂੰ ਥੋੜਾ ਮੁਸ਼ਕਰਾਇਆ, ਭਾਵ ਨੱਕ ਨੂੰ ਥੋੜਾ ਘੁਮਾਇਆ ਜਿਵੇਂ ਸੂਰ ਨੱਕ ਨੂੰ ਘੁਮਾਉਂਦੇ, ਥੋੜਾ ਗੁੱਸਾ ਕੀਤਾ ਤੇ ਮੈਂ ਆਖਿਆ ਵੀ ਤੂੰ ਗਵਾਰ ਹੀ ਹੈ, ਜਿਮੀਦਾਰ ਹੀ ਹੈ, ਤੂੰ ਉਸੇ ਤਰ੍ਹਾਂ ਦੇ ਬਚਨ ਆਖ ਰਿਹਾ। ਇਹ ਬਚਨ ਸੁਣ ਕੇ ਬਾਬਾ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਚਨ ਆਖਿਆ, ਭਾਈ ਤੂੰ ਸੂਰ ਵਾਂਗ ਘੁਰ ਘੁਰ ਨਾ ਕਰ। ਜਦੋਂ ਬਚਨ ਕੀਤਾ ਮੈਨੂੰ ਡਰ ਲੱਗ ਗਿਆ, ਹੁਣ ਬਚਨ ਹੋ ਗਿਆ, ਬਚਨ ਪੂਰਾ ਹੋਣਾ ਜ਼ਰੂਰ ਹੈ। ਤੇ ਮੈਂ ਹੱਥ ਜੋੜ ਲਈ, ਮਹਾਰਾਜ ਬਖਸ਼ਿਸ਼ ਕਰੋ, ਮੇਰਾ ਉਧਾਰ ਕਿਵੇਂ ਹੋਵੇਗਾ? ਤੇ ਉਦੋਂ ਮਹਾਂਪੁਰਸ਼ਾਂ ਨੇ ਆਖਿਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਇਸ ਇਲਾਕੇ ਵਿਖੇ ਆਉਣਗੇ ਸ਼ਿਕਾਰ ਖੇਡਦੇ ਹੋਏ, ਉਦੋਂ ਤੇਰਾ ਉਧਾਰ ਕਰਨਗੇ। ਤੇ ਮਹਾਰਾਜ ਹੁਣ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਮੇਰਾ ਉਧਾਰ ਕੀਤਾ ਹੈ, ਮੇਰਾ ਕਲਿਆਣ ਹੋ ਗਿਆ, ਮੇਰੀ ਮੁਕਤੀ ਹੋ ਗਈ ਹੈ। ਇਸ ਤਰ੍ਹਾਂ ਸਤਿਗੁਰੂ ਜੀ ਸ਼ਿਕਾਰ ਖੇਡਦੇ ਹੋਏ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਤਖ਼ਤ ਅਕਾਲ ਤਖ਼ਤ ਸਾਹਿਬ ਜਿਹਦਾ ਪਹਿਲਾ ਨਾਮ ਸੀ ਅਕਾਲ ਬੁੰਗਾ, ਤੇ ਮਹਾਰਾਜ ਨੇ ਆ ਕੇ ਦਰਸ਼ਨ ਪ੍ਰਸ਼ਨ ਕੀਤੇ। ਸਤਿਗੁਰੂ ਜੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਹਰ ਪਾਸੇ ਦਰਸ਼ਨ ਕਰ ਰਹੇ ਨੇ। ਇਸ਼ਨਾਨ ਕੀਤਾ ਅੰਮ੍ਰਿਤਸਰ ਸਰੋਵਰ ਵਿਖੇ, ਇਸ਼ਨਾਨ ਕਰਕੇ ਪੌੜੀਆਂ ਤੇ ਬਹਿ ਗਏ ਤੇ ਭਾਈ ਭਾਨਾ ਜੀ ਨੇ ਆਖਿਆ, ਮਹਾਰਾਜ ਇਹ ਜਿਹੜਾ ਅਸਥਾਨ ਹੈ 68 ਤੀਰਥ ਦੁੱਖ ਭੰਜਨੀ ਬੇੜੀ ਇਹਦਾ ਇਤਿਹਾਸ ਕੀ ਹੈ? ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਉਹ ਸਾਰਾ ਇਤਿਹਾਸ ਸੁਣਾ ਰਹੇ ਹਨ। ਕਿਵੇਂ ਇਤਿਹਾਸ ਸੁਣਾ ਰਹੇ ਹਨ? ਸਤਿਗੁਰ ਸਾਹਿਬ ਜੀ ਆਖਣ ਲੱਗੇ ਵੀ ਗੁਰੂ ਕੇ ਪਿਆਰਿਓ, ਜਿਹੜਾ ਇਹ ਅਸਥਾਨ ਹੈ, ਇੱਥੇ ਸਾਡੇ ਦਾਦਾ ਜੀ, ਸਾਡੇ ਪਿਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਇਹਦਾ ਇਤਿਹਾਸ ਬਣਾਇਆ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਨਗਰ ਵਸਾਇਆ ਤੇ ਉਹਨਾਂ ਦੇ ਹੁਕਮ ਅਨੁਸਾਰ ਸਾਡੇ ਪਿਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਆਪ ਸਾਕਾ ਵਰਤਾਇਆ। ਕੋਈ ਭਾਣਾ ਬਣਨਾ ਸੀ, ਉਹ ਭਾਣਾ ਬਣਿਆ ਕਿ ਰਾਜਾ ਦੁਨੀ ਚੰਦ ਪੱਟੀ ਦਾ ਰਹਿਣ ਵਾਲਾ, ਉਹਦੀ ਬੇਟੀ ਬੀਬੀ ਰਜਨੀ ਆਪਣੇ ਪਤੀ ਨੂੰ, ਜਿਹੜਾ ਪਤੀ ਪਿੰਗਲਾ ਸੀ, ਛਕੜੇ ਵਿਖੇ ਲਿਆ ਕੇ ਇਸ ਤੀਰਥ ਦੇ ਕੰਡੇ ਤੇ ਛੱਡ ਕੇ ਆਪ ਪ੍ਰਸ਼ਾਦਾ ਮੰਗਣ ਚਲੀ ਗਈ। ਉਸ ਕੋੜੀ ਨੇ ਵੇਖਿਆ ਇਹ ਛਪੜੀ ਵਿਖੇ ਕਾਲੇ ਕਾਂ ਆਉਂਦੇ, ਆ ਕੇ ਡੁਬਕੀ ਮਾਰਦੇ, ਚਿੱਟੇ ਹੋ ਕੇ ਉੜ ਜਾਂਦੇ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋਵੇ, ਇੱਥੇ ਕਾਲੇ ਕਾਂ ਵੀ ਹੰਸ ਬਣਦੇ ਹਨ। ਜਿਨ੍ਹਾਂ ਦੇ ਮਨ ਕਾਲੇ ਹਨ, ਉਹ ਮਨ ਕਾਲੇ ਇੱਥੇ ਸ਼ੁੱਧ ਬਣ ਬਣਦੇ ਆ। ਹੰਸ ਭਾਵ ਸ਼ੁੱਧ ਬਿਰਤੀ ਵਾਲੇ ਨਿਰਮਲ ਹੋ ਕੇ ਇੱਥੋਂ ਜਾਂਦੇ ਹਨ। ਜਿਹੜੇ ਇੱਥੇ ਇਸ਼ਨਾਨ ਕਰਦੇ, ਦਰਸ਼ਨ ਪਰਸ਼ਨ ਕਰਦੇ ਸ਼ਰਧਾ ਸਹਿਤ, ਉਹਨਾਂ ਦਾ ਮਨ ਸ਼ੁੱਧ ਹੁੰਦਾ। ਜਦੋਂ ਕੋੜੀ ਨੇ ਵੇਖਿਆ ਤੇ ਕੋੜੀ ਨੇ ਆਪ ਉੱਥੇ ਇਸ਼ਨਾਨ ਕੀਤਾ, ਰੁੜਦਾ ਰੁੜਦਾ ਛਪੜੀ ਦੇ ਕੋਲ ਪਹੁੰਚ ਗਿਆ, ਸਾਰਾ ਸਰੀਰ ਉਹਦਾ ਨਵਾਂ ਨਰੋਆ ਹੋ ਗਿਆ। ਬੀਬੀ ਆ ਕੇ ਵੇਖਣ ਲੱਗੀ ਮੇਰਾ ਪਤੀ ਲੱਗਦਾ ਨਹੀਂ, ਉਹਨੂੰ ਸ਼ੰਕਾ ਹੋ ਗਿਆ ਤੇ ਮਹਾਰਾਜ ਜੀ ਨੇ ਉਹਦਾ ਸ਼ੰਕਾ ਦੂਰ ਕੀਤਾ ਵੀ ਤੇਰਾ ਪਤੀ ਹੈ ਤੇ ਇਹਨੂੰ ਪਤੀ ਕਰਕੇ ਜਾਣ, ਇਹ ਜਿਹੜਾ ਤੀਰਥ ਹੈ ਕੋਈ ਆਮ ਤੀਰਥ ਨਹੀਂ, ਕੋਈ ਛਪੜੀ ਨਹੀਂ, ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਏ, ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨ ਪਏ, ਗੁਰੂ ਅਮਰਦਾਸ ਪਾਤਸ਼ਾਹ ਆਏ, ਗੁਰੂ ਰਾਮਦਾਸ ਪਾਤਸ਼ਾਹ ਆਏ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਤੇ ਸਾਈ ਵਾਰਤਾ ਸੁਣਾ ਰਹੇ ਹਨ। ਇਸ ਤਰ੍ਹਾਂ ਸਤਿਗੁਰੂ ਜੀ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਦਾ ਨਾਮ ਦੁੱਖ ਭੰਜਨੀ ਬੇੜੀ ਰੱਖਿਆ ਤੇ ਇਸ ਤੋਂ ਅਗਾਂਹ ਇਹਦਾ ਇਤਿਹਾਸ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਆਓ ਸਾਰੇ ਮਾਈ ਭਾਈ ਗੁਰਸਿੱਖ ਵੀਰ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ ਸਤਨਾਮ।
ਗੁਰੂ ਸਾਹਿਬ ਜੀਓ,
ਸਤਨਾਮ।
ਗੁਰੂ ਸਾਹਿਬ ਜੀਓ। ਇੱਕ ਦਿਵਸ ਸ੍ਰੀ ਅੰਮ੍ਰਿਤ ਸਰ ਕੇ ਤਟ ਪਰ ਬੈਠੇ ਮੱਜਨ ਕਰਕੇ,
ਇੱਕ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਸਰੋਵਰ ਵਿਖੇ ਇਸ਼ਨਾਨ ਕਰਕੇ ਮਹਾਰਾਜ ਉਹਦੇ ਕੰਡੇ ਤੇ ਬੈਠੇ ਹਨ।
ਦੁੱਖ ਪੰਜਨੀ ਬਦਰੀ ਅਸਥਾਨ, ਸੁਪਤ ਮਸੰਦ ਸਿੱਖ ਤੈ ਆਨ।
ਦੁੱਖ ਪੰਜਨੀ ਇਹ ਬੇਰੀ ਹੈ, ਉਹਦੇ ਕੰਡੇ ਤੇ ਮਹਾਰਾਜ ਬਿਰਾਜਮਾਨ ਹਨ, ਨਾਲ ਜੋਧੇ ਗੁਰਸਿੱਖ ਪਿਆਰੇ ਗੁਰੂ ਕੇ ਸਿੱਖ ਅਤੇ ਸੰਗਤਾਂ ਹਨ।
ਦੁੱਖ ਪੰਜਨੀ ਕੋ ਸਕਲ ਪ੍ਰਸੰਗ, ਭਾਨਾ ਬੁਝਤ ਭਾਗੁਰ ਸੰਗ।
ਜਿਵੇਂ ਗੁਰੂ ਨਾਨਕ ਪਾਤਸ਼ਾਹ ਤੋਂ ਬਾਰ ਬਾਰ ਪੁੱਛਦਾ ਮਰਦਾਨਾ ਮਹਾਰਾਜ ਵੀ ਇਹਦਾ ਇਤਿਹਾਸ ਕੀ ਹੈ, ਜਾਂ ਉਹਦੀ ਇੱਕ ਵਾਕ ਵਾਰਤਾ ਸੀ ਮਹਾਰਾਜ ਭੁੱਖ ਲੱਗੀ ਹੈ, ਸਤਿਗੁਰੂ ਜੀ ਉਹਦੀ ਭੁੱਖ ਦੇ ਬਹਾਨੇ ਕਈਆਂ ਦਾ ਉਧਾਰ ਕਰਦੇ। ਇਸੇ ਤਰ੍ਹਾਂ ਇੱਥੇ ਬਾਰ ਬਾਰ ਪੁੱਛ ਰਹੇ ਹਨ ਸਤਿਗੁਰੂ ਸਾਹਿਬ ਜੀ ਤੋਂ ਭਾਈ ਭਾਨਾ ਜੀ। ਭਾਈ ਭਾਨਾ ਜੀ ਨੇ ਪੁੱਛਿਆ ਮਹਾਰਾਜ ਇਹ ਜਿਹੜਾ ਸਥਾਨ ਹੈ ਦੁੱਖ ਭੰਜਨੀ ਬੇਰੀ, ਇਹਦਾ ਕੀ ਇਤਿਹਾਸ ਹੈ? ਆਪ ਜੀ ਆਪਣੇ ਮੁਖਾਰ ਬਿੰਦ ਤੋਂ ਬਿਆਨ ਕਰੋ।
ਸ੍ਰੀ ਹਰਗੋਬਿੰਦ ਸਵੈ ਬਖਾਨਾ, ਇਸ ਬਦਰੀ ਤੇ ਤੀਰਥ ਜਾਨਾ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮੁਖਾਰ ਬਿੰਦ ਤੋਂ ਬਿਆਨ ਕਰਨਗੇ ਗੁਰੂ ਕੇ ਪਿਆਰਿਓ, ਸਿੱਖ ਜੋ ਦਿਓ ਇਹਦਾ ਇਤਿਹਾਸ ਆਪ ਜੀ ਸੁਣੋ। ਇਹ ਆਮ ਇਤਿਹਾਸ ਨਹੀਂ, ਇਹ ਮਹਾਨ ਤੀਰਥ ਹੈ ਜਿੱਥੇ ਆ ਕੇ 68 ਤੀਰਥ ਇਸ਼ਨਾਨ ਕਰਦੇ ਹਨ। ਇਹਦਾ ਬਹੁਤ ਵੱਡਾ ਮਹਾਤਮ ਹੈ।
ਕੁਛ ਚੌਥੇ ਸਤਿਗੁਰ ਕਰ ਗਏ, ਸ੍ਰੀ ਗੁਰ ਪੰਚਮ ਖੋਜਤ ਪਏ।
ਕੁਛ ਸਤਿਗੁਰ ਜੀ ਆਪ ਇੱਥੇ ਆਪਣੇ ਭਾਣਾ ਵਰਤਾ ਗਏ। ਆਪ ਮਹਾਰਾਜ ਨੇ ਇਤਿਹਾਸ ਬਣਾਇਆ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਤੇ ਕੁਛ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਇਹਦਾ ਇਤਿਹਾਸ ਬਣਾਇਆ ਹੈ।
ਰਾਜ ਸੁਤਾ ਕੁਸ਼ਤੀ ਪਤੀ ਧਰਿਓ, ਆਪ ਜਾਏ ਕਿਤ ਮੰਗਨ ਕਰਿਓ।
ਕੁਸ਼ਤੀ ਦਾ ਰਾਜਾ ਰਾਜਾ ਦੁਨੀ ਚੰਦ, ਉਹਦੀ ਬੇਟੀ ਬੀਬੀ ਰਜਨੀ ਆਪਣੇ ਪਤੀ ਪਿੰਗਲੇ ਨੂੰ ਸਕੜੇ ਵਿਖੇ ਬਿਠਾ ਕੇ ਪਿੰਡ ਪਿੰਡ ਮੰਗਦੀ, ਆਪਣਾ ਪੇਟ ਭਰਦੀ, ਆਪਣੇ ਪਤੀ ਦਾ ਗੁਜ਼ਾਰਾ ਕਰਦੀ। ਜਦੋਂ ਘੁੰਮਦੀ ਘੁੰਮਦੀ ਇਸ ਛੱਪੜੀ ਦੇ ਕੰਡੇ ਤੇ ਆਈ, ਆਪਣੇ ਪਤੀ ਨੂੰ ਇੱਥੇ ਬਿਠਾ ਕੇ ਆਪ ਪ੍ਰਸ਼ਾਦਾ ਮੰਗਣ ਗਈ ਹੈ।
22 ਤੋਂ ਪਿਕ ਕੁਸ਼ਤੀ ਗਿਰਿਓ, ਜਲ ਮੱਜਣ ਤੇ ਪਾਤਨ ਹਰਿਓ।
ਕੁਸ਼ਤੀ ਨੇ ਵੇਖਿਆ, ਕੌੜੀ ਨੇ ਵੇਖਿਆ, ਇੱਥੇ 22 ਆ ਕੇ 22 ਭਾਵ ਕਾਲੇ ਕਾਂ ਆ ਕੇ ਇਹ ਛੱਪੜੀ ਵਿਖੇ ਇਸ਼ਨਾਨ ਕਰਦੇ, ਡੁਬਕੀ ਮਾਰਦੇ ਤੇ ਚਿੱਟੇ ਹੰਸ ਹੋ ਕੇ ਉੱਡਦੇ ਜਾਂਦੇ। ਉਹਦੇ ਮਨ ਵਿੱਚ ਵੀ ਸ਼ਰਧਾ ਜਾਗੀ, ਮੈਂ ਵੀ ਦੇਖਾਂ ਵੀ ਹੈ ਕੀ ਹੈ। ਰਿੜਦਾ ਰਿੜਦਾ ਉਹ ਕੋੜੀ ਛੱਪੜੀ ਦੇ ਕੋਲ ਪਹੁੰਚ ਗਿਆ ਤੇ ਸਾਰਾ ਸਰੀਰ ਉਹਨੇ ਆਪਣੇ ਛੱਪੜੀ ਦੇ ਵਿੱਚ ਪਾਤਾ, ਅੰਗੂਠਾ ਰੱਖ ਲਿਆ ਵੀ ਨਿਸ਼ਾਨੀ ਰਹਿ ਜਾਵੇ ਇੱਕ, ਤੇ ਸਾਰਾ ਸਰੀਰ ਉਹਦਾ ਨਵਾਂ ਨਰੋਆ ਹੋ ਗਿਆ, ਉਹਦਾ ਸਰੀਰ ਹੰਸ ਵਰਗਾ ਹੋ ਗਿਆ ਹੈ।
ਆਏ ਪਿਖਿਓ ਪਰ ਪੀਤ ਨਾ ਧਰੈ, ਅਪਰ ਪੁਰਖ ਇਹ ਸ਼ੰਕਾ ਕਰੈ।
ਬੀਬੀ ਰਜਨੀ ਆ ਕੇ ਵੇਖਦੀ ਹੈ ਕਿ ਮੇਰਾ ਪਤੀ ਲੱਗਦਾ ਨਹੀਂ, ਮੇਰਾ ਪਤੀ ਕੌੜੀ ਸੀ, ਇਹ ਤਾਂ ਬੰਦਾ ਨਵਾਂ ਨਰੋਆ ਹੈ ਦਾ ਸਰੀਰ, ਇਹ ਬੰਦਾ ਕੋਈ ਹੋਰ ਹੈ ਜਿਹੜਾ ਮੇਰੇ ਸਰੀਰ ਤੇ ਡਾਵਾਂ ਡੋਲ ਹੋ ਕੇ ਮੇਰੇ ਪਤੀ ਨੂੰ ਮਾਰ ਕੇ ਆਪ ਇੱਥੇ ਬਹਿ ਗਿਆ। ਇਹ ਸ਼ੰਕਾ ਉਹਦੇ ਮਨ ਵਿਖੇ ਆਇਆ ਹੈ।
ਸ੍ਰੀ ਸਤਿਗੁਰ ਕੀ ਨਿਤ ਸਿਧਾਰੀ, ਸਗਰੀ ਗਾਤਾ ਦੋਇਨੀ ਉਚਾਰੇ।
ਅਰਜਨ ਦੇਵ ਪਾਤਸ਼ਾਹ ਜੀ ਉਸ ਵੇਲੇ ਸੰਤੋਖ ਸਰ ਸਾਹਿਬ ਦੀ ਸੇਵਾ ਕਰਵਾ ਰਹੇ ਸਨ ਤੇ ਬੀਬੀ ਰਜਨੀ ਮਹਾਰਾਜ ਜੀ ਕੋਲ ਪਹੁੰਚੀ। ਮਹਾਰਾਜ ਆਪ ਜੀ ਬਖਸ਼ਿਸ਼ ਕਰੋ, ਮੇਰੇ ਮਨ ਦਾ ਸ਼ੰਕਾ ਦੂਰ ਕਰੋ, ਸਤਿਗੁਰ ਜੀ ਮੇਰੇ ਨਾਲ ਚੱਲੋ ਤੇ ਮੇਰੇ ਮਨ ਦਾ ਸ਼ੰਕਾ ਦੂਰ ਕਰੋ।
ਸੁਣ ਪ੍ਰਸੰਨ ਹੋਏ ਗੁਰ ਤਬ ਕਾ, ਤੇਰੋ ਪਤੀ ਏ ਕੁਸ਼ਤੀ ਆ।
ਸਤਿਗੁਰ ਜੀ ਨੇ ਆ ਕੇ ਸਭ ਘਟਨਾ ਵੇਖੀ, ਸਭ ਗੱਲ ਸੁਣੀ, ਜਾਣੀ ਜਾਣ ਸਨ। ਆਖਣ ਲੱਗੇ ਬੀਬੀ ਰਜਨੀ ਪੁੱਤਰੀ, ਇਹ ਤੇਰਾ ਪਤੀ ਉਹ ਕੋੜੀ ਹੈ ਜਿਹੜਾ ਇੱਥੇ ਇਸ਼ਨਾਨ ਕਰਕੇ ਨਵਾਂ ਨਰੋਆ ਹੋ ਗਿਆ ਹੈ, ਇਹਦਾ ਸਰੀਰ ਬਿਲਕੁਲ ਸਾਫ ਸੁਥਰਾ ਹੋ ਗਿਆ ਹੈ, ਸ਼ੰਕਾ ਨਾ ਕਰ, ਇਹ ਤੇਰਾ ਪਤੀ ਹੀ ਹੈ।
ਚਲ ਹਮ ਕੋ ਸੋ ਥਾਨ ਦਿਖਾਓ, ਮਨ ਬਾਂਚਤ ਪਰ ਹਮ ਤੇ ਪਾਓ।
ਸਾਡੇ ਨਾਲ ਚਲੋ, ਸਾਨੂੰ ਉਹ ਥਾਨ ਦਿਖਾਓ ਜਿੱਥੇ ਤੇਰੇ ਪਤੀ ਨੇ ਇਸ਼ਨਾਨ ਕੀਤਾ ਹੈ, ਤੇ ਸਾਡੇ ਤੋਂ ਮਨ ਬਾਂਛਤ ਫਲ ਪ੍ਰਾਪਤ ਕਰੋ, ਜੋ ਚਾਹੁੰਦੇ ਹੋ ਪ੍ਰਾਪਤ ਕਰੋਗੇ, ਸਾਨੂੰ ਦਰਸ਼ਨ ਕਰਾਓ ਉਸ ਅਸਥਾਨ ਦੇ।
ਆਏ ਸੰਗ ਲੈ ਗੁਰ ਕੋਇਆ, ਕਰਿਓ ਬਿਲੋਕਨ ਤੀਰਥ ਮਾ।
ਬੀਬੀ ਰਜਨੀ ਅਤੇ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸੰਗਤਾਂ ਦੇ ਸਹਿਤ ਉਸ ਅਸਥਾਨ ਤੇ ਆਏ ਤੇ ਉਸ ਛੱਪੜੀ ਦੇ ਦਰਸ਼ਨ ਕੀਤੇ ਹਨ।
ਬਦਰੀ ਕੋ ਦੁਖ ਪੰਜਨੀ ਨਾਮ, ਸ੍ਰੀ ਗੁਰ ਪਿਤਰਾ ਕਿਉਂ ਅਬਣਾ।
ਉਹ ਬਦਰੀ ਉਹ ਬੇਰੀ ਦਾ ਨਾਮ ਰੱਖਿਆ ਦੁੱਖ ਭੰਜਨੀ ਬੇਰੀ, ਦੁੱਖਾਂ ਨੂੰ ਭੰਜਨ ਕਰਨ ਵਾਲੀ, ਦੂਰ ਕਰਨ ਵਾਲੀ, ਇਹ ਦੁੱਖ ਭੰਜਨੀ ਬੇਰੀ ਦਾ ਨਾਮ ਮਹਾਰਾਜ ਨੇ ਆਪ ਰੱਖਿਆ ਹੈ।
ਕਰਵਾਈ ਪਾਕੀ ਤੋਂ ਪਾਨ, ਸ੍ਰੀ ਹਰਿਮੰਦਰ ਬੀਚ ਮਾ।
ਮਹਾਰਾਜ ਨੇ ਇਹਦੀ ਪੌੜੀਆਂ ਪੱਕੀਆਂ ਕਰਵਾਈਆਂ, ਵਿਚਕਾਰ ਬਣਾਇਆ ਸ੍ਰੀ ਹਰਿਮੰਦਰ ਸਾਹਿਬ, ਪਰਮਾਤਮਾ ਦੇ ਨਾਮ ਤੇ ਮੰਦਰ ਬਣਾਇਆ ਜਿਹਦੇ ਚਾਰ ਦਰਵਾਜੇ ਹਨ। ਕੋਈ ਧਰਮ ਦਾ ਕੋਈ ਵਰਨ ਦਾ ਮਨੁੱਖ ਆਵੇ ਪਰ ਉਹਨੂੰ ਨੀਵਾਂ ਹੋਣਾ ਪਵੇਗਾ, ਇੱਥੇ ਨੀਵਾਂ ਹੋਣਾ ਪੈਂਦਾ, ਪੌੜੀਆਂ ਤੋਂ ਉਤਰੇਗਾ, ਭਾਵੇਂ ਕੋਈ ਤਖਤ ਹੈ ਕੋਈ ਗੁਰਦੁਆਰਾ ਹੈ ਉੱਤੇ ਚੜ੍ਹਨਾ ਪੈਂਦਾ, ਪਰ ਇਹ ਹਰਿਮੰਦਰ ਸਾਹਿਬ ਇੱਥੇ ਨੀਵਾ ਹੋ ਕੇ ਆਣਾ ਪੈਂਦਾ ਹੈ। ਇਹ ਮਹਾਰਾਜੇ ਨੇ ਆਪ ਬਣਾਇਆ ਵੀ ਗੁਰੂ ਘਰ ਰੱਬ ਦਾ ਘਰ ਹੈ, ਹਰੀ ਮੰਦਰ ਹੈ, ਇੱਥੇ ਨਿਮਰਤਾ ਨਾਲ ਆਵੇਗਾ, ਮਨ ਬਾਂਛਤ ਫਲ ਪਾਵੇਗਾ।
ਕੁਸ਼ਟੀ ਤ੍ਰਿਆ ਨੇ ਜਾਚਿਓ ਬਰਕ, ਪ੍ਰਭ ਜੀ ਦਿਓ ਸਮਾਜ ਸਭ ਘਰ ਕੋ।
ਉਸ ਵੇਲੇ ਉਸ ਕੋੜੀ ਨੇ ਜਿਹਦਾ ਸਰੀਰ ਨਵਾਂ ਨਰੋਆ ਹੋ ਗਿਆ ਸੀ ਤੇ ਉਹਦੀ ਘਰ ਵਾਲੀ ਬੀਬੀ ਰਜਨੀ ਨੇ ਸਤਿਗੁਰੂ ਸਾਹਿਬ ਜੀ ਤੋਂ ਕੁਝ ਵਰ ਮੰਗਿਆ, ਮਹਾਰਾਜ ਸਾਡੇ ਘਰ ਵੀ ਸਾਜੋ ਸਮਾਜ ਆ ਜਾਵੇ, ਸਾਰਾ ਸਮਾਨ ਆ ਜਾਵੇ, ਗਰੀਬੀ ਦੂਰ ਹੋ ਜਾਵੇ, ਮਹਾਰਾਜ ਆਪ ਜੀ ਸਾਡੇ ਤੇ ਇਹ ਬਖਸ਼ਿਸ਼ ਕਰੋ।
ਤਬ ਸਤਿਗੁਰ ਕ੍ਰਿਆ ਪਿਤਾ ਬੁਲਾਇਓ, ਪੱਟੀ ਪੁਰ ਜਿਨ ਰਾਜ ਕਮਾਇਓ।
ਤਾਂ ਫਿਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਬੀਬੀ ਰਜਨੀ ਦਾ ਪਿਤਾ ਬੁਲਾਇਆ ਜਿਹੜਾ ਪੱਟੀ ਦਾ ਰਾਜਾ ਸੀ, ਰਾਜਾ ਦੁਨੀ ਚੰਦ, ਉਹਨੂੰ ਬੁਲਾਇਆ ਤੇ ਸਾਰੀ ਘਟਨਾ ਦੱਸੀ ਹੈ।
ਨਿਕਟ ਬਿਛਾਏ ਪ੍ਰਸੰਗ ਸੁਨਾਵਾ, ਪਤੀ ਬਤ ਤੇਰੀ ਸੁਤਾ ਕਮਾਵਾ।
ਉਹਨੂੰ ਆਪਣੇ ਕੋਲ ਬਿਠਾਇਆ, ਭਾਈ ਮੇਰੇ ਕੋਲ ਬਹਿ ਜਾ। ਆਪਣੇ ਕੋਲ ਬਿਠਾ ਕੇ ਮਹਾਰਾਜੇ ਨੇ ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਭਾਣਾ ਵਰਤਿਆ, ਤੇਰੀ ਇਹ ਬੇਟੀ ਬੀਬੀ ਰਜਨੀ ਦਾ ਪਤੀ ਇਹ ਨਵਾਂ ਨਰੋ ਇਹਦਾ ਸਰੀਰ ਹੋ ਗਿਆ ਹੈ ਤੇ ਇਹਨੂੰ ਆਪਣੀ ਪੁੱਤਰੀ ਜਾਣ, ਤੇਰੀ ਪੁੱਤਰੀ ਇਹ ਪਤੀ ਵਰਤਾ ਹੈ। ਇਹਨੇ ਆਪਣੇ ਮਨ ਤੇ ਸੰਤੋਖ ਰੱਖਿਆ, ਆਪ ਗਰੀਬੀ ਵਿਖੇ ਰਹਿ ਕੇ ਗੁਜ਼ਾਰਾ ਕਰਦੀ ਰਹੀ ਪਰ ਡੋਲੀ ਨਹੀਂ, ਇਹ ਤੇਰੀ ਬੇਟੀ ਬਹੁਤ ਸੰਤੁਸ਼ਟ ਹੈ, ਪਤੀ ਵਰਤਨੀ ਹੈ।
ਪਤੀ ਕੁਸ਼ਟੀ ਕੇ ਰਹਿ ਕਰ ਸੰਗ, ਅਬ ਇਹ ਭਯੋ ਰੋਗ ਬਿਨ ਅੰਗ।
ਭਾਵੇਂ ਇਹਦਾ ਪਤੀ ਕੁਸ਼ਟੀ ਸੀ ਪਰ ਪਰਮਾਤਮਾ ਦੀ ਬਖਸ਼ਿਸ਼ ਹੋਈ, ਹੁਣ ਇਹਦਾ ਸਭ ਸਰੀਰ ਨਵਾਂ ਨਰੋਆ ਹੋ ਗਿਆ ਹੈ, ਸਰੀਰ ਦੇ ਅੰਗ ਅੰਗ ਖਿੜ ਗਏ ਹਨ, ਸਭ ਮਾਸ ਨਵਾਂ ਹੋ ਗਿਆ ਹੈ।
ਤੂੰ ਸੁਤਹੀਨ ਸੁਤਾ ਗੁਰ ਜਾਨ।
ਰਾਜਾ ਜੀ ਤੁਹਾਡੇ ਘਰ ਕੋਈ ਪੁੱਤਰ ਨਹੀਂ ਹੈ, ਪੁੱਤਰੀਆਂ ਬਹੁਤੀਆਂ ਹਨ ਤੇ ਹੁਣ ਇਸ ਤਰ੍ਹਾਂ ਜਾਣੋ ਤੇਰੀ ਪੁੱਤਰੀ ਪੁੱਤਰ ਤੋਂ ਵੱਧ ਕੇ ਹੈ। ਇਹਨੇ ਆਪਣੇ ਮਨ ਤੇ ਸੰਤੋਖ ਰੱਖਿਆ, ਆਪਣੇ ਪਤੀ ਦਾ ਗੁਜ਼ਾਰਾ ਕਰਦੀ ਰਹੀ, ਤੇਰੇ ਪੁੱਤਰ ਤੋਂ ਵੱਧ ਕੇ ਹੈ, ਹੁਣ ਰਾਜ ਇਸ ਨੂੰ ਦੇ ਦੇ ਤੇ ਆਪਣਾ ਭਲਾ ਚਾਹੁੰਦਾ ਹੈ, ਇਹੀ ਕਾਰਜ ਕਰ।
ਰਾਜ ਅਬ ਬਿਨ ਸੈ ਪ੍ਰਾਨ,
ਤੇਰੇ ਪ੍ਰਾਨ ਤਾਂ ਜਾਣ ਵਾਲੇ ਹਨ, ਬੁਢੇਪੇ ਦਾ ਸਮਾਂ ਆ ਗਿਆ ਹੈ, ਅੰਤ ਨੂੰ ਮਰਨਾ ਹੀ ਹੈ, ਘਰ ਕੋਈ ਪੁੱਤਰ ਨਹੀਂ ਤੇ ਇਹ ਸਾਰਾ ਰਾਜ ਇਹਨਾਂ ਦੋਵਾਂ ਨੂੰ ਦੇ ਦੇ।
ਭਯੋ ਬ੍ਰਿਧ ਕਲ ਬੈਸ ਬਿਹਾਏ, ਲੇ ਗਮਨੋ ਅਬ ਸੰਗ ਜਵਾਏ।
ਹੁਣ ਆਪਣੇ ਜਵਾਈ ਨੂੰ ਨਾਲ ਲੈ ਕੇ ਆਪਣੇ ਘਰ ਜਾ, ਤੂੰ ਬੁੱਢਾ ਹੋ ਗਿਆ ਹੈ, ਸਮਾਂ ਨੇੜੇ ਆ ਗਿਆ ਤੇਰੀ ਮੌਤ ਦਾ, ਹੁਣ ਬਹੁਤਾ ਸੋਚ ਨਾ, ਆਪਣੇ ਮਨ ਨੂੰ ਸੰਦੋਗ ਵਿਖੇ ਰੱਖ, ਇਹਨਾਂ ਦੀ ਸੇਵਾ ਕਰ, ਸਭ ਰਾਜ ਇਹਨਾਂ ਨੂੰ ਦੇ ਦੇ।
ਗੁਰਬਚ ਮਾਨਿਓ ਮ੍ਰਿਤੂ ਟਿਕ ਜਾਨੀ, ਦੇਤ ਪਇਓ ਆਪਣੀ ਰਜਧਾਨੀ।
ਉਸ ਪੱਟੀ ਦੇ ਰਾਜੇ ਨੇ ਸਤਿਗੁਰ ਸਾਹਿਬ ਦਾ ਬਚਨ ਮੰਨਿਆ, ਮੰਨ ਲਿਆ ਕਿ ਮੇਰੀ ਮੌਤ ਨੇੜੇ ਆ ਗਈ ਹੈ। ਆਖੋ
ਸਤਨਾਮ,
ਜਿਹਨੂੰ ਇਹ ਯਾਦ ਹੈ ਮੌਤ ਨੇੜੇ, ਉਹਨੂੰ ਰੱਬ ਨੇੜੇ ਯਾਦ ਦਿਖਦਾ ਹੈ, ਹਰ ਵੇਲੇ ਯਾਦ ਰਹਿੰਦਾ ਮੌਤ ਨੇੜੇ, ਕਦੋਂ ਮਰ ਜਾਵਾਂ, ਉਹ ਹਰ ਵੇਲੇ ਕਰਦਾ ਹੈ ਵਾਹਿਗੁਰੂ ਵਾਹਿਗੁਰੂ। ਬਹੁਤਾ ਲਾਲਚ ਨਹੀਂ ਕਰਦਾ, ਮਰ ਤਾਂ ਜਾਣਾ ਹੀ ਹੈ। ਜਿਹੜੇ ਇਕੱਠਾ ਕਰਦੇ ਰਹਿੰਦੇ ਉਹਨਾਂ ਨੂੰ ਮੌਤ ਯਾਦ ਨਹੀਂ, ਜਿੰਨੇ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਜਿਨ੍ਹਾਂ ਨੇ ਜਾਣ ਲਿਆ ਵੀ ਚੱਲ ਜਾਣਾ ਇੱਥੋਂ ਤੁਰ ਕੇ ਜਾਣਾ, ਬਹੁਤਾ ਵਿਸਾਰ ਨਹੀਂ ਕਰਦੇ। ਹਾਂ ਜਿਤਨੀ ਲੋੜ ਹੈ ਉਤਨਾ ਆਪਣੇ ਪਾਸ ਰੱਖਦੇ ਹਨ ਗੁਜਰਾਨ ਲਈ, ਪਰ ਉਸ ਵਿਖੇ ਵੀ ਲਾਲਚ ਨਹੀਂ ਕਰਦੇ, ਰੱਖਦੇ ਆਪਣੇ ਕੋਲ ਪਰ ਗੁਰੂ ਗੁਰੂ ਜਪਦੇ ਰਹਿੰਦੇ। ਇਸ ਕਰਕੇ ਜਿਸ ਨੂੰ ਮੌਤ ਨੇੜੇ ਉਹਨੂੰ ਰੱਬ ਯਾਦ ਰਹਿੰਦਾ ਹੈ। ਗੁਰੂ ਦਾ ਬਚਨ ਮੰਨਿਆ ਪੱਟੀ ਦੇ ਰਾਜੇ ਨੇ ਦੁਨੀ ਚੰਦ ਨੇ, ਮੇਰੀ ਮੌਤ ਨੇੜੇ ਆ ਗਈ ਹੈ ਤੇ ਬੜੀ ਖੁਸ਼ੀ ਨਾਲ ਆਪਣੀ ਬੇਟੀ ਨੂੰ ਆਪਣੇ ਜਵਾਈ ਨੂੰ ਆਪਣੇ ਘਰ ਲੈ ਕੇ ਜਾ ਰਿਹਾ ਹੈ।
ਯਾ ਤੇ ਭਾਨਾ सुन दे कान मैं मामा सुधा सर जा।
इस करके भाई भाना जी सुनो, कान दे के सुनो, एदी महिमा बहुत है, एक जुबान नहीं आग सकी। इथे ता जड़े जड़े अरदास बेनती कर दे उन्हें दुख दूर होंदे हन। एक प्रताप घटना दास ने आप सुनी है। एक भाई काला सिंह जी तकरीबन उन्होंने जेल हो गई सी, 15-20 साल जेल विच रहे काल कोठड़ी विखे, लत्ता उन्हां दी बिल्कुल जाम हो गई। जदों जेल तो बाहर आए ते पहले मन दा यही फुरना होया जाके इशनान करिए श्री हरिमंदर साहब दुख भंजनी बेरी ते। जेल तो बाहर आके इशनान किया दुख भंजनी बेरी ते, अरदास बेनती की श्रद्धा सहित, ते ओ सारी शरीर दे रोग खत्म ही हो गए। ओ लत्तां बिल्कुल उसे तरह हो गई, फिर तुरते फिरते शरीर भावे काला सी, उन्हां दा रंग काला सी, नाम ही काला सिंह, पर गुरु जी बख्शिश होई। ए पता घटना दास ने आप सुनी है, दसी उन्हां ने बयान कीती है। ऐसा महात्म अनेकां ते भाणा वरतिया, अनेका गुरसिख अज भी ठीक हुंदे ते इस स्थान दा महा महात्म है भाई भाना जी। ए कान दे के ध्यान नाल सुनो।
गंगा जमन सुरस्ती कुर खेत,
गंगा जमुना सरस्वती ਅਤੇ ਕੁਰਸ਼ੇਤਕ ਆਦਿਕ ਜਿਹੜੇ ਮਹਾਨ ਮਹਾਨ ਤੀਰਥ ਹਨ,
ਕਾਂਸ਼ੀ ਅਰ ਪ੍ਰਯਾਗ ਸਮੇਤ,
ਕਾਂਸ਼ੀ ਪ੍ਰਯਾਗਰਾਜ ਆਦਿਕ ਜਿਹੜੇ ਮਹੋਰ ਮਹਾਨ ਅਠਾਰ ਤੀਰਥ ਹਨ,
ਨਹੀਂ ਮਖਾਰ ਬਿੰਦਰਾ ਬਨ ਮਥੁਰਾ,
ਨਹੀਂ ਮਖਾਰ ਇਹਦਾ ਦੂਜਾ ਨਾਮ ਹੈ, ਨਮੀਸ਼ ਅਤੇ ਮਥੁਰਾ ਆਦਿਕ ਜਿੱਥੇ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਹੋਇਆ ਹੈ,
ਦਵਾਰਵਤੀ रामपुर सुथरा,
द्वारपती द्वारका रमेश्वर अते सुथरा थनेसर दा ए पावन स्थान है,
गया गोमती नदी गोदावरी,
गया तीर्थ गोमती तीर्थ अते गोदावरी नदी ए भी अठार तीर्थां विखे आउंदे हन,
अपर नर्मदा मान सरोवर,
और नर्मदा नदी महान सरोवर ए वड्डे तीर्थ हन,
अयोध्या
पुरी केदारा आदिक जड़े वड्डे तीर्थ हन,
नदी गंडका बरगिर नीला,
गंडका नदी जिथे नीले पत्थर मिलदे जिन्हां दी पूजा होंदी है,
थल रिखी सिद्धन जै रच लीला,
नदी दे कंडे ते ओ सिद्ध तपस्या करदे रिधियां सिद्धियां कमाउंदे हन,
ऋषिकेश
अते अवंतिका अते कटाश आदिक जड़े तीर्थ हन,
तीर्थ अनगन जे अबलखा,
जड़े अठार तीर्थ हन। हिंदुस्तान दे सब तीर्थां दी इको इच्छा है, जाके अपने पापा नु दूर करिए। आखो सतनाम
श्री वाहे गुरु।
ए भी चाहुंदे हन साडे अंदर किलविख मैल भरे हुए हन, जेड़े दुनिया दे बंदे बहुते पाप करदे, साल च एक वारी गंगा इशनान करदे आखदे साडे पाप उतर गए, ओ पाप सारे गंगा नु चढ़ गए, ते गंगा चाहुंदी है मेरे पाप कित्थों उतरनगे, ओ आके इशनान करदी है श्री अमृतसर सरोवर विखे आके। ਇਹਨਾਂ ਦੇ ਸੂਖਮ ਪਾਪ ਉਤਰ ਜਾਂਦੇ। ਖਾਲਸਾ ਜੀ ਇਹ ਘਟਨਾ ਸੱਚੀ ਹੈ, ਮੰਨੀ ਪਵੇਗੀ। ਸੂਖਮ ਪਾਪ ਇਹਨਾਂ ਦੇ ਅੰਦਰ ਹੁੰਦੇ। ਧੂੜੀ ਵਿਖੇ ਕਈ ਵਾਰੀ ਗੁਰੂ ਘਰ ਆਉਂਦੇ ਆ, ਧੂੜੀ ਨੂੰ ਮੱਥੇ ਤੇ ਲਾਉਂਦੇ ਆ, ਇੱਥੇ ਪੁੰਨ ਮਿਲਦਾ ਭਾਵ ਕਿ ਗੁਰਸਿੱਖਾਂ ਦੇ ਪੈਰ ਵਿੱਚ ਜਿਹੜੇ ਨਾਮ ਦੇ ਕਿਣਕੇ ਗੁਰਸਿੱਖ ਜਪਦੇ, ਉਹਨਾਂ ਦੇ ਪੈਰ ਵਿਖੇ ਕਿਣਕਿਆਂ ਦੀ ਧੂੜ ਵਿਖੇ ਕੁਝ ਅੰਸ਼ ਸਮਾ ਜਾਂਦੇ। ਮੱਥੇ ਤੇ ਲਾਉਂਦੇ ਆ ਨਿਮਰਤਾ ਆਉਂਦੀ ਹੈ, ਸ਼ਰਧਾ ਭਾਵਨਾ ਆਉਂਦੀ ਹੈ, ਤੇ ਗੁਰਸਿੱਖਾਂ ਦੇ ਅੰਦਰ ਨਾਮ ਚੱਲ ਜਾਂਦਾ। ਇਸੇ ਤਰ੍ਹਾਂ ਜਿੱਥੇ ਭੈੜੇ ਕਰਮ ਹੋਣ ਉੱਥੇ ਹਿਰਦਾ ਸ਼ੁੱਧ ਨਹੀਂ ਰਹਿੰਦਾ, ਮੈਲਾ ਰਹਿੰਦਾ। ਇਹ ਤੀਰਥ ਵੀ ਮੈਲੇ ਹੋ ਗਏ ਤੇ ਤੀਰਥ ਸੋਚਦੇ ਹਨ ਸਾਡੀ ਮੈਲ ਕੌਣ ਦੂਰ ਕਰੇਗਾ, ਸਤਿਗੁਰ ਜੀ ਦੂਰ ਕਰਨਗੇ। ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਰਨ ਅਰਥਾ, ਗੁਰੂ ਨਾਨਕ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਕਲਗੀਧਰ ਪਾਤਸ਼ਾਹ ਤੀਰਥਾਂ ਦੇ ਕੰਢੇ ਤੇ ਗਏ, ਉਦਾਸੀਆਂ ਕੀਤੀਆਂ। ਕਿਹਦੇ ਲਈ? ਤੀਰਥਾਂ ਨੂੰ ਪਵਿੱਤਰ ਕਰਨ ਲਈ, ਲੋਕਾਂ ਦਾ ਉਧਾਰ ਕਰਨ ਲਈ। ਇਸ ਕਰਕੇ ਇੱਥੇ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ, ਖਾਲਸਾ ਜੀਓ, ਜਿਹੜੇ 68 ਤੀਰਥ ਹਨ, ਆਪਣੀ ਮੈਲ ਨੂੰ ਦੂਰ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਇਸ਼ਨਾਨ ਕਰਦੇ ਹਨ।
ਕੱਲ ਮੈਂ ਇਨਕੋ ਮਾਂ ਪ੍ਰਤਾਪ, ਯਾਨ ਸਭਖੋ ਮੈਂ ਪਾਪ।
ਇਸ ਕਲਯੁਗ ਵਿਖੇ ਇਹਨਾਂ ਦਾ ਬਹੁਤਾ ਪ੍ਰਤਾਪ ਹੈ, ਅੱਜ ਵੀ ਪ੍ਰਤਾਪ ਹੈ ਕੁਰੂਕਸ਼ੇਤਰ ਇਸ਼ਨਾਨ ਦਾ, ਇਲਾਹਾਬਾਦ ਦਾ, ਕਾਂਸੀ ਦਾ, ਪ੍ਰਯਾਗਰਾਜ ਦਾ, ਅਨੇਕਾਂ ਸਥਾਨ ਹਨ। ਇਹਨਾਂ ਵਿਖੇ ਮੈਲ ਭਰ ਜਾਂਦੀ ਹੈ, ਆਪਣੀ ਮੈਲ ਨੂੰ ਦੂਰ ਕਰਨ ਲਈ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਇਸ਼ਨਾਨ ਕਰਦੇ ਹਨ।
ਨਹੀਂ ਸੁਦਾ ਸਰ ਕੇ ਸਮ ਕੋਏ।
ਪਰ ਖਾਲਸਾ ਜੀਓ, ਇਹ ਜਿਹੜਾ ਸੁਦਾ ਸਰ ਹੈ ਅੰਮ੍ਰਿਤਸਰ ਸਰੋਵਰ, ਕਿਉਂ? ਜਿੱਥੇ ਹਰ ਵੇਲੇ ਗੁਰਬਾਣੀ ਦਾ ਜਾਪ ਹੁੰਦਾ,
ਭਜਨ ਅਖੰਡ ਪ੍ਰਭੂ ਕੋ ਹੋਏ,
ਅਖੰਡ ਪ੍ਰਭੂ ਕੋ ਹੋਏ, ਪਰਮਾਤਮਾ ਦਾ ਅਖੰਡ ਭਜਨ ਹੁੰਦਾ ਰਹਿੰਦਾ। ਤਕਰੀਬਨ 20 ਘੰਟੇ ਕੀਰਤਨ, ਤੇ ਫਿਰ ਵੀ ਬਾਣੀ ਦਾ ਜਾਪ ਚੱਲੀ ਜਾਂਦਾ, ਸੁਖਮਨੀ ਸਾਹਿਬ ਗੁਰਸਿੱਖ ਪੜ੍ਹੀ ਜਾਂਦੇ। ਤਕਰੀਬਨ ਹਰ ਵੇਲੇ ਲਗਾਤਾਰ ਅਖੰਡ ਕੀਰਤਨ, ਅਖੰਡ ਜਾਪ ਇੱਥੇ ਹੋਈ ਜਾਂਦਾ ਹੈ।
ਸਰਬ ਕਾਮਨਾ ਪੂਰਵੈ ਮਨ ਕੀ, ਜੋ ਮੱਜੈ ਕਰ ਸੁਚਤਾ ਤਨ ਕੇ।
ਰਾਮ ਦਾ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸਨਾਨਾ, ਗੁਰਪੂਰੇ ਕੀਨੇ ਦਾਨਾ। ਇਹ ਸ੍ਰੀ ਰਾਮਦਾਸ ਸਰੋਵਰ ਹੈ, ਗੁਰੂ ਦਾ ਆਪਣਾ ਸਰੀਰ ਹੈ। ਸਤਿਗੁਰੂ ਸਾਹਿਬ ਜੀ ਨੇ ਬਿਆਨ ਕੀਤਾ ਸੀ, ਮਹਾਰਾਜ ਗੁਰੂ ਰਾਮਦਾਸ ਜੀ ਆਖਦੇ, ਪੁੱਤਰ ਜੀ ਇਹਨੂੰ ਸਰੋਵਰ ਨੀ ਜਾਣਨਾ, ਤਲਾਅ ਨੀ ਜਾਣਨਾ, ਛੱਪੜੀ ਨੀ ਜਾਣਨੀ, ਸਾਡਾ ਸਰੀਰ ਹੈ। ਜਿਵੇਂ ਸਾਡੀ ਸੇਵਾ ਕਰਦੇ ਹੋ, ਇਸੇ ਤਰ੍ਹਾਂ ਇਹਦੀ ਸੇਵਾ ਕਰਨੀ। ਇਹ ਸਰੋਵਰ ਗੁਰੂ ਰਾਮਦਾਸ ਜੀ ਦਾ ਸਰੀਰ ਹੈ, ਜਿੱਥੇ ਆ ਕੇ ਗੁਰਸਿੱਖ ਅੰਮ੍ਰਿਤ ਦੇ ਚੂੜੇ ਲੈਂਦੇ, ਇਸ਼ਨਾਨ ਕਰਦੇ, ਉਹਨਾਂ ਅੰਦਰ ਅੰਮ੍ਰਿਤ ਜਾਂਦਾ ਹੈ, ਉਹਨਾਂ ਦੇ ਪਾਪ ਦੂਰ ਹੁੰਦੇ ਹਨ।
ਓ ਮਹਿਮਾ ਸ਼੍ਰੀ ਮੁਖ ਤੇ ਕਹਿ ਕੇ, ਚੱਲ ਕਰਤ ਪਰ ਦਕਸ਼ਨਾ ਚਹਿ ਕੇ।
ਸਤਿਗੁਰੂ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹਦੀ ਮਹੁਤੀ ਬ੍ਰਹਮਾ ਬਿਆਨ ਕੀਤੀ, ਤੇ ਮਹਾਰਾਜ ਨੇ ਆਪ ਇਹਦੀ ਪ੍ਰਦਰਸ਼ਨਾ ਕੀਤੀ ਹੈ।
ਤਖਤੇ ਅਕਾਲ ਬੈਤ ਮਨ ਭਾਏ, ਮੰਦਰ ਵਿਖੇ ਬੋਰ ਗੁਰ ਆਏ।
ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਬਿਰਾਜਮਾਨ ਹੋਏ ਹਨ, ਤੇ ਉਸ ਤੋਂ ਉਪਰੰਤ ਆਪਣੇ ਮਹਿਲਾਂ ਵਿਖੇ ਗਏ ਹਨ।
ਇੱਕ ਦਿਵਸ ਪਾਵਸ ਕੇ ਮਾਈ, ਛਾਏ ਗਗਨ ਕਨ ਕਾਨ ਸੁਨਾਈ।
ਇੱਕ ਦਿਨ ਪਾਵਸ ਦਾ ਮਹੀਨਾ ਆ ਗਿਆ, ਪਾਵਸ ਭਾਵ ਵਰਖਾ ਰਿਤੂ, ਗਰਮੀ ਘਟ ਗਈ, ਮੀਂਹ ਪੈਣ ਲਗਾ। ਬਹੁਤੀ ਗਰਮੀ ਨਹੀਂ, ਗਰਮੀ ਤਾਂ ਹੈ ਥੋੜੀ ਥੋੜੀ ਹੈ, ਪਰ ਮੀਂਹ ਪੈਣ ਲਗਾ ਹੈ।
ਬਹੁਤ ਸਕਾਰ ਸ਼ਿਕਾਰ ਪਿਆਨੇ, ਜਿੱਤ ਬਾਸਰ ਕੇ ਗ੍ਰਾਮ ਸਥਾਨੇ।
ਸਭ ਬੜੇ ਖੁਸ਼ ਹੋਏ ਵੀ ਸਮਾਂ ਆ ਗਿਆ ਵਰਖਾ ਰਿਤੂ ਦਾ, ਸ਼ਿਕਾਰ ਸਾਰੇ ਬਾਹਰ ਆਣਗੇ। ਹੁਣ ਦੋਹਾਂ ਨੂੰ ਚਾਹ ਚੜ੍ਹਦਾ ਸ਼ਿਕਾਰ ਖੇਡਣਾ। ਮਹਾਰਾਜ ਜੀ ਬੜੇ ਖੁਸ਼ ਹੋਏ, ਸਵੇਰੇ ਸਵੇਰੇ ਮਹਾਰਾਜ ਸ਼ਿਕਾਰ ਤੇ ਚੜੇ ਹਨ।
ਜਿਸ ਬਾਸਰ ਕੇ ਗ੍ਰਾਮ ਸਥਾਨ,
ਜਿੱਥੇ ਬਾਸਰ ਕੇ ਗਿੱਲਾ ਪਿੰਡ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਾਵਨ ਉੱਥੇ ਪ੍ਰਕਾਸ਼ ਹੋਇਆ, ਤੇ ਉਸ ਪਾਸੇ ਸਤਿਗੁਰੂ ਜੀ ਨੇ ਚਾਲਾ ਪਾਇਆ ਹੈ।
ਸ੍ਰੀ ਗੁਰੂ ਅਮਰਦਾਸ ਕੋ ਥਾਨਾ,
ਜਿਹੜਾ ਸਥਾਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੈ,
ਕਰ ਦਰਸ਼ਨ ਕੋ ਬੰਧਨ ਠਾਨਾ।
ਦਰਸ਼ਨ ਕਰਨ ਲਈ ਮਹਾਰਾਜ ਨੇ ਦਰਸ਼ਨ ਪ੍ਰਸ਼ਨ ਕੀਤੇ ਅਤੇ ਨਮਸਕਾਰ ਵੰਦਨਾ ਕੀਤੀ ਹੈ।
ਸੰਗ ਸੁਪਟ ਸਾਧੂ ਅਰਪਾਨਾ,
ਜੋਧੇ ਭਾਈ ਸਾਧੂ ਜੀ, ਸਾਧੂ ਜੀ ਜਿਹੜੇ ਸਾਧੂ ਸਰੂਪ ਹਨ, ਭਾਈ ਭਾਨਾ ਜੀ ਪਰਮਾਤਮਾ ਨੂੰ ਪਿਆਰੇ ਲੱਗਣ ਵਾਲੇ, ਬਾਬਾ ਬੁੱਢਾ ਜੀ ਦੀ ਅੰਸ ਬੰਸ ਅਤੇ ਹੋਰ ਜੋਧੇ ਹਨ।
ਕਰ ਬੰਧਨ ਕੋ ਬਾਤ ਬਕਾਨਾ,
ਸਭਨਾਂ ਨੇ ਵੰਦਨਾ ਕੀਤੀ ਹੈ ਅਤੇ ਆਪਣੇ ਮੁਖ ਤੋਂ ਬੇਨਤੀ ਕੀਤੀ ਹੈ।
ਪ੍ਰਭ ਜੀ ਇਹ ਸਥਾਨ ਕਿਸ ਕੇਰਾ,
ਇਹ ਪ੍ਰਭੂ ਜੀ ਇਹ ਅਸਥਾਨ ਕਿਸ ਦਾ ਹੈ, ਆਪ ਜੀ ਨੇ ਮੱਥਾ ਟੇਕਿਆ ਹੈ, ਇਹਦਾ ਕੀ ਮਹਾਤਮ ਹੈ, ਇਹ ਅਸਾਨ ਕਿਸ ਪਾਤਸ਼ਾਹ ਦਾ ਹੈ?
ਨਮਰਤਾ ਧਰ ਤੂੰ ਮੇਰਾ।
ਆਪ ਜੀ ਨੇ ਬੜੀ ਨਿਮਰਤਾ ਸਹਿਤ ਬੜੇ ਪ੍ਰੇਮ ਨਾਲ ਸ਼ਰਧਾ ਨਾਲ ਮੱਥਾ ਟੇਕਿਆ, ਮਹਾਰਾਜ ਆਪਣੇ ਮੁਖ ਤੋਂ ਬਿਆਨ ਕਰੋ ਇਹ ਅਸਾਨ ਕਿਸ ਦਾ ਹੈ?
ਸੁਣ ਸਤ ਗੁਰ ਸਭ ਕਥਾ ਸੁਣਾਏ, ਸ੍ਰੀ ਗੁਰੂ ਅਮਰ ਛਪੇ ਸਚਾਏ।
ਸਤਿਗੁਰੂ ਜੀ ਨੇ ਭਾਈ ਭਾਨਾ ਜੀ ਦੀ ਬੇਨਤੀ ਸੁਣੀ, ਸਾਰੀ ਕਥਾ ਸੁਣਾਈ ਹੈ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਬਣੇ ਸਨ ਤੇ ਬਾਬਾ ਦਾਤੂ ਜੀ ਨੇ ਲੱਤ ਮਾਰੀ ਸਤਿਗੁਰੂ ਸਾਹਿਬ ਜੀ ਦੀ ਛਾਤੀ ਤੇ, ਸਤਿਗੁਰੂ ਜੀ ਥੱਲੇ ਗਿਰ ਗਏ ਤੇ ਮਹਾਰਾਜ ਉਥੋਂ ਉੱਠ ਕੇ ਇੱਥੇ ਆ ਕੇ ਮਹਾਰਾਜ ਗੁਪਤ ਹੋ ਗਏ ਸਨ। ਬਾਹਰ ਲਿਖਵਾ ਦਿੱਤਾ ਸੀ ਕਿ ਜਿਹੜਾ ਸਿੱਖ ਦਰਵਾਜਾ ਖੋਲੇਗਾ ਸਾਡਾ ਉਹ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ। ਖੋਲਿਆ ਕਿਸੇ ਨੇ ਨਹੀਂ। ਬਾਬਾ ਬੁੱਢਾ ਸਾਹਿਬ ਜਾਣੀ ਜਾਣਦੇ ਹਨ ਕਿ ਮਹਾਰਾਜ ਕਿੱਧਰ ਹਨ। ਸੰਗਤਾਂ ਨੂੰ ਬੜੀ ਤਕਲੀਫ ਹੋਈ, ਭਾਵ ਸੰਗਤਾਂ ਦਰਸ਼ਨ ਤੋਂ ਵਾਂਝੀਆਂ ਹੋ ਗਈਆਂ। ਸੰਗਤਾਂ ਨੇ ਬੇਨਤੀ ਕੀਤੀ, ਬਾਬਾ ਬੁੱਢਾ ਸਾਹਿਬ ਆਪ ਜੀ ਬਖਸ਼ਿਸ਼ ਕਰੋ, ਸਾਨੂੰ ਦਰਸ਼ਨ ਕਰਾਓ ਗੁਰੂ ਅਮਰਦਾਸ ਪਾਤਸ਼ਾਹ ਦੇ। ਉਦੋਂ ਬਾਬਾ ਜੀ ਨੇ ਆਖਿਆ ਵੀ ਗੁਰੂ ਕੇ ਪਿਆਰੇ ਇਸ ਤਰ੍ਹਾਂ ਕਰੋ, ਸਤਿਗੁਰ ਸਾਹਿਬ ਦੀ ਜਿਹੜੀ ਘੋੜੀ ਹੈ ਉਹਨੂੰ ਤਿਆਰ ਕਰੋ, ਘੋੜੀ ਨੂੰ ਤਿਆਰ ਕਰਕੇ ਅੱਗੇ ਤੋਰੋ ਤੇ ਆਪ ਪਿੱਛੇ ਕੀਰਤਨ ਕਰਦੇ ਹੋਏ ਤੁਰੀ ਜਾਓ ਤੁਰੀ ਜਾਓ। ਜਿੱਥੇ ਘੋੜੀ ਪਹੁੰਚੇਗੀ ਉਥੇ ਮਹਾਰਾਜ ਦਾ ਵਾਸਾ ਹੋਵੇਗਾ। ਸੰਗਤਾਂ ਨੇ ਇਸੇ ਤਰ੍ਹਾਂ ਕੀਤਾ, ਘੋੜੀ ਨੂੰ ਤਿਆਰ ਬਰ ਤਿਆਰ ਕੀਤਾ ਤੇ ਘੋੜੀ ਨੂੰ ਅੱਗੇ ਤੋਰਿਆ, ਆਪ ਗੁਰਸਿੱਖ ਪਿਆਰੇ ਕੀਰਤਨ ਕਰਦੇ ਹੋਏ ਪਛਾਂ ਪਛਾਂ ਜਾ ਰਹੇ ਹਨ। ਘੋੜੀ ਉਥੇ ਪਹੁੰਚੀ ਜਿੱਥੇ ਸਤਿਗੁਰੂ ਸਾਹਿਬ ਜੀ ਦਾ ਵਾਸਾ ਸੀ, ਗੁਰਦੁਆਰਾ ਸਨ ਸਾਹਿਬ, ਤੇ ਉਥੇ ਮਹਾਰਾਜ ਗੁਰੂ ਅਮਰਦਾਸ ਅੰਦਰ ਆਪਣੀ ਸਮਾਧੀ ਵਿਖੇ ਲੀਨ ਸਨ। ਬਾਬਾ ਬੁੱਢਾ ਸਾਹਿਬ ਜੀ ਨੇ ਉਹ ਸਾਰਾ ਵਾਕਿਆ ਪੜਿਆ, ਜਿਹੜਾ ਸਿੱਖ ਦਰਵਾਜਾ ਖੋਲੇਗਾ ਸਾਡਾ ਉਹ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ। ਤੇ ਗੁਰੂ ਕੇ ਪਿਆਰੇ ਵੀ ਗੁਰੂ ਵਰਗੇ ਹਨ। ਬਾਬਾ ਬੁੱਢਾ ਜੀ ਨੇ ਪਿਛਲੇ ਪਾਸੋਂ ਜਾ ਕੇ ਉਹਨੂੰ ਸਮ ਲਗਾਈ, ਜੋ ਅੰਦਰ ਵੜ ਗਏ ਮੱਥਾ ਟੇਕਿਆ, ਸਤਿਗੁਰੂ ਸਾਹਿਬ ਜੀ ਨੇ ਅੱਖਾਂ ਖੋਲੀਆਂ ਤੇ ਬਚਨ ਕੀਤਾ, ਬਾਬਾ ਜੀ ਤੁਸਾਂ ਨੇ ਪੜਿਆ ਨੀ ਬਾਹਰ ਕੀ ਲਿਖਿਆ ਸੀ? ਬਾਬਾ ਜੀ ਨੇ ਆਖਿਆ, ਮਹਾਰਾਜ ਪੜਿਆ ਤੇ ਸੀ ਪਰ ਪਿਛਲੇ ਪਾਸੋਂ ਤੋਂ ਆਏ ਆ। ਸਤਿਗੁਰੂ ਜੀ ਬੜੇ ਖੁਸ਼ ਹੋਏ ਤੇ ਬਚਨ ਕੀਤਾ, ਜਿਹੜਾ ਇਸ ਸੰਨ ਤੋਂ ਲੰਘ ਜਾਵੇਗਾ ਉਹ ਭਾਵ 84 ਤੋਂ ਮੁਕਤ ਹੋ ਜਾਵੇਗਾ, 84 ਉਹਦੀ ਕੱਟੀ ਜਾਵੇਗੀ। ਤੇ ਇਹ ਪਾਵਨ ਅਸਥਾਨ ਹੈ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਆ ਕੇ ਇੱਥੇ ਬਿਰਾਜਮਾਨ ਹੋਏ ਸਨ।
ਬਿਰਧ ਸਾਹਿਬ ਸਭ ਆਏ ਨਿਕਾਰੇ, ਸੁਣ ਕਰ ਗਾਥੇ ਆਨੰਦਿਤ ਸਾਰੇ।
ਉਹ ਸਾਰੀ ਗਾਥਾ ਸੁਣ ਕੇ ਸਾਰੇ ਸਿੱਖ ਬਹੁਤ ਆਨੰਦਿਤ ਹੋਏ ਹਨ।
ਕੀਰਤਕ ਸਮੇਂ ਤੇ ਬੈਠਣ ਕਰਕੇ ਗਮਨੇ ਪੁੰਨ ਤੁਰੰਗ ਪਰ ਚੜ ਕੇ।
ਸਮਾਂ ਮਹਾਰਾਜ ਉਥੇ ਬਹਿ ਕੇ ਗੁਰੂ ਗੁਰੂ ਕੀਤਾ ਹੈ, ਸੰਗਤਾਂ ਨੂੰ ਦਰਸ਼ਨ ਬਖਸ਼ੇ ਹਨ ਤੇ ਫਿਰ ਉਥੋਂ ਚਾਲੇ ਪਾਏ ਹਨ।
ਮੰਦ ਮੰਦ ਮਾਰਗ ਮੈਂ ਜਾਤੇ, ਭਾਨੇ ਸੰਗ ਕਰਤ ਸਭ ਬਾਤੇ।
ਮੰਦ ਮੰਦ ਮਾਰਗ ਮੈਂ ਜਾਤੇ, ਮੰਦ ਮੰਦ ਸਹਿਜ ਸਹਿਜ, ਹੌਲੇ ਹੌਲੇ ਮਹਾਰਾਜ ਗੱਲਾਂ ਕਰਦੇ ਜਾ ਰਹੇ ਭਾਈ ਭਾਨਾ ਦੇ ਨਾਲ। ਗੁਰਸਿੱਖ ਪਿਆਰਿਆ, ਇਸ ਤਰ੍ਹਾਂ ਇੱਥੇ ਇਹ ਵਾਕਿਆ ਵਰਤਿਆ, ਇਹ ਸਥਾਨ ਉਹ ਹੈ ਸਤਿਗੁਰੂ ਸਾਹਿਬ ਜੀ ਸਭਨਾਂ ਨੂੰ, ਗੁਰਸਿੱਖਾਂ ਨੂੰ, ਭਾਈ ਭਾਨਾ ਜੀ ਨੂੰ ਇਹ ਬਚਨ ਸੁਣਾਉਂਦੇ ਜਾ ਰਹੇ ਹਨ।
ਅਰੇ ਭੀੜ ਮੈਂ ਬੀਰਨ ਬੀਰ, ਬਿਰਧ ਸਾਹਿਬ ਇਸ ਹਲਕੇ ਤੀਰ।
ਵੀਰਾਂ ਦੇ ਵੀਰ, ਯੋਧਿਆਂ ਦੇ ਯੋਧੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭੀੜ ਦੇ ਵਿੱਚ ਵੜੇ ਹਨ। ਕਿਹੜੀ ਭੀੜ? ਬਾਬਾ ਬੁੱਢਾ ਸਾਹਿਬ ਦੀ ਭੀੜ, ਉਹਦੇ ਅੰਦਰ ਵੜੇ ਹਨ।
ਪਾਸ ਚਲਤ ਗੁਰ ਕੋ ਗੁਰਦਾਸ, ਤਿਸ ਤਿਸ ਦੇਖ ਕਯੋ ਸੁਖ ਰਾਤ।
ਨਾਲ ਭਾਈ ਗੁਰਦਾਸ ਜੀ ਨਾਲ ਨਾਲ ਜਾ ਰਹੇ, ਅੰਗ ਸੰਗ ਜਾ ਰਹੇ ਹੈ ਤੇ ਮਹਾਰਾਜ ਨੇ ਉਹਨਾਂ ਵੱਲ ਦੇਖਿਆ ਤੇ ਬਚਨ ਕੀਤਾ ਹੈ।
ਬਿਰਧ ਸਾਹਿਬ ਕੋ ਬਸਨ ਸਥਾਨ, ਉਤੋਂ ਕਾ ਤੇ ਕਰੋ ਪਛਾਣ।
ਭਾਈ ਸਾਹਿਬ ਜੀ ਦੱਸੋ ਕਿ ਬਾਬਾ ਬੁੱਢਾ ਸਾਹਿਬ ਜੀ ਕਿੱਥੇ ਰਹਿੰਦੇ ਸਨ, ਉਹ ਸਥਾਨ ਕਿਹੜਾ ਸੀ? ਆਪ ਜੀ ਦੱਸੋ, ਆਪ ਜੀ ਬਾਬਾ ਜੀ ਦੇ ਸੰਗੀ ਮਿੱਤਰ ਹੋ, ਉਹਨਾਂ ਦੇ ਅੰਗ ਸੰਗ ਰਹਿਣ ਵਾਲੇ ਹੋ।
ਗਿਰ ਲਗ ਸੰਗ ਰਹੇ ਤੁਮ ਦੋ ਗੁਰ ਕਰਕੇ ਅਗਰੀ ਸਿੱਖ ਜੋ।
ਤੁਸੀਂ ਗੁਰੂ ਘਰ ਦੇ ਦੋ ਅਗਰੀ ਸਿੱਖ ਹੋ, ਅਗਾਊ ਹੋ, ਮੋਢੀ ਹੋ, ਦੋਵੇਂ ਅੰਗ ਸੰਗ ਰਹਿੰਦੇ ਸੀ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ, ਇਸ ਕਰਕੇ ਆਪ ਜੀ ਬਿਆਨ ਕਰੋ।
ਸੁਣਤ ਚਲਿਓ ਗੁਰਦਾਸ ਅਗਾਰੀ, ਇਸ ਥਾਨ ਕੀ ਕੀਨ ਚਿਨਾਰੇ।
ਭਾਈ ਸਾਹਿਬ ਨੇ ਜਦੋਂ ਸੁਣਿਆ ਤੇ ਅੱਗੇ ਹੋ ਕੇ ਤੁਰ ਗਏ ਤੇ ਸਭ ਅਸਥਾਨ ਦਿਖਾਏ ਹਨ।
ਹੱਥ ਕਰ ਕਹਿਓ ਆਪ ਇਸ ਆਵੋ, ਜੋ ਸੁਥਲ ਇਸ ਦਰਸ਼ਨ ਪਾਵੋ।
ਹੱਥ ਕਰਕੇ ਫਿਰ ਆਖਿਆ, ਮਹਾਰਾਜ ਤੁਸੀਂ ਇਸ ਪਾਸੇ ਆਓ, ਆਪ ਆ ਕੇ ਦਰਸ਼ਨ ਕਰੋ, ਸਾਨੂੰ ਉਪਦੇਸ਼ ਬਖਸ਼ਿਸ਼ ਕਰੋ।
ਸੁਨਤ ਬਾਕ ਹੈ ਕੋ ਤਵ ਪ੍ਰੇਰਾ, ਤੁਲਤ ਪੁਨੀਤ ਥਾਨ ਕੋ ਏਰਾ।
ਭਾਈ ਸਾਹਿਬ ਜੀ ਅਗਾਂਹ ਅਗਾਂਹ ਜਾ ਰਹੇ, ਨਾਲ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮਹਾਨ ਯੋਧੇ, ਮਹਾਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਤੇ ਗੁਰਸਿੱਖ ਯੋਧੇ ਜਾ ਰਹੇ ਹਨ।
ਬਿਰਧ ਸਮਝਾਨ ਕਰੀ ਤਵ ਬੰਦਨ, ਸਿਮਰ ਸਿਮਰ ਤਿਨਕੇ ਗੁਣ ਬ੍ਰਿੰਦਨ।
ਪਾਵਨ ਅਸਥਾਨ ਦੇ ਦਰਸ਼ਨ ਕੀਤੇ ਬਾਬਾ ਬੁੱਢਾ ਸਾਹਿਬ ਜੀ ਦੇ, ਉਹਨੂੰ ਬਾਬਾ ਬੁੱਢਾ ਸਾਹਿਬ ਦਾ ਸਥਾਨ ਜਾਣਿਆ ਵੀ ਇੱਥੇ ਬਾਬਾ ਜੀ ਹੱਲੇ ਵੀ ਵਿਰਾਜਮਾਨ ਹਨ, ਹੁਣ ਵੀ ਇੱਥੇ ਹਨ, ਤੇ ਇਹ ਜਾਣ ਕੇ ਵੰਦਨਾ ਕੀਤੀ ਹੈ, ਦਰਸ਼ਨ ਪ੍ਰਸ਼ਨ ਕੀਤੇ ਹਨ।
ਭਾਨਾ ਭੂਲ ਭਾਵਨਾ ਕਰਕੇ ਨਮੋ ਕੀਨ ਭੂਤਲ ਸਿਰ ਧੜਕੇ।
ਭਾਨਾ ਜੀ ਨੇ ਬੜੀ ਭਾਵਨਾ ਨਾਲ ਦਰਸ਼ਨ ਕੀਤੇ, ਨਮਸਕਾਰ ਕੀਤੀ, ਮੱਥਾ ਟੇਕਿਆ ਹੈ।
ਅਪਰ ਸੁਰ ਵੀ ਬੰਧਨ ਠਾਨੈ, ਵਿਖ ਸ੍ਰੀ ਸਤਿਗੁਰ ਬਾਤ ਬਖਾਨੈ।
ਜਿਹੜੇ ਗੁਰਸਿੱਖ ਹਨ ਸਭਨਾਂ ਨੇ ਸ਼ਰਧਾ ਨਾਲ ਪ੍ਰੇਮ ਨਾਲ ਮੱਥਾ ਟੇਕਿਆ ਹੈ ਤੇ ਸਤਿਗੁਰੂ ਜੀ ਸਭਨਾਂ ਨੂੰ ਵੇਖ ਕੇ ਆਪਣੇ ਮੁਖਾਰ ਬਿੰਦ ਤੋਂ ਬਚਨ ਆਖਣ ਲੱਗੇ ਹਨ।
ਮੰਜੀ ਸੁੰਦਰ ਬਣਾਵੋ, ਉਸ ਪ੍ਰਾਤ ਕੋ ਸਭ ਸੁਧਰਾਵੋ।
ਸਤਿਗੁਰੂ ਕੇ ਪਿਆਰਿਓ ਗੁਰਸਿੱਖੋ, ਇੱਥੇ ਮੰਜੀ ਬਣਾਓ ਤੇ ਇੱਥੇ ਸਵੇਰ ਤੱਕ ਸਭ ਮੰਜੀ ਤਿਆਰ ਹੋ ਜਾਵੇ, ਦੇਰੀ ਨਾ ਕਰੋ, ਹੁਣੇ ਇਹ ਮੰਜੀ ਸਾਹਿਬ ਤਿਆਰ ਕਰ ਦਵੋ।
ਇਸ ਦਿਨ ਸਕਰਨ ਆਰ ਅਰਸ਼ ਕਰਾਏ ਤੇਰੇ ਤਲ ਚਾਰੋ।
ਉੱਥੇ ਸਤਿਗੁਰੂ ਨੇ ਆਗਿਆ ਬਖਸ਼ੀ ਵੀ ਇੱਥੇ ਤੁਸੀਂ ਦੀਵਾਨ ਲਗਾਓ, ਭਾਵ ਫਰਸ਼ ਵਿਛਾਓ, ਦਰੀਆ ਵਿਛਾ ਦੋ, ਇੱਥੇ ਆਪਣਾ ਆਸਨ ਲਗਾਓ।
ਭੀੜ ਪਇਓ ਗੁਰ ਕੋ ਕਿਸ ਭਾਂਤ, ਭਾਨੇ ਬੂਜਨ ਕੀਨ ਬਿਰਤਾਂਤ।
ਭਾਨਾ ਜੀ ਨੇ ਫਿਰ ਬੇਨਤੀ ਕੀਤੀ, ਮਹਾਰਾਜ ਇਹ ਗੁਰੂ ਕੀ ਭੀੜ, ਬਾਬਾ ਬੁੱਢਾ ਜੀ ਦੀ ਭੀੜ ਕਰਕੇ ਜਾਣੀ ਜਾਂਦੀ ਹੈ, ਇਹਦਾ ਨਾਮ ਕਿਉਂ ਪਿਆ, ਇਹ ਧਰਤੀ ਕਿਵੇਂ ਆਈ ਗੁਰੂ ਘਰ ਵਿਖੇ, ਆਪ ਜੀ ਆਪਣੇ ਮੁਖਾਰ ਬਿੰਦ ਤੋਂ ਮਹਾਰਾਜ ਸਾਨੂੰ ਸਭ ਕੁਝ ਸੁਣਾਵੋ ਜੀ।
ਸਤਿਗੁਰ ਸਭ ਗਾਤ ਸੁਣਾਈ, ਜੈਮਲ ਪੱਤੇ ਸ਼ਾ ਲੜਾਈ।
ਸਤਿਗੁਰੂ ਜੀ ਆਖਣ ਲੱਗੇ, ਗੁਰੂ ਕੇ ਪਿਆਰਿਓ, ਇੱਕ ਵਾਰੀ ਦੀ ਘਟਨਾ ਹੈ ਕਿ ਜੈਮਲ ਪੱਤਾ ਅਤੇ ਬਾਦਸ਼ਾਹ ਅਕਬਰ ਦਾ ਯੁੱਧ ਹੋ ਰਿਹਾ ਸੀ।
ਚਲੋ ਅਕਬਰ ਸ੍ਰੀ ਗੁਰ ਡਿੱਗ ਆਇਓ, ਮੈਂ ਮਾਂ ਜਾਨੀ ਸੀਸ ਨਿਵਾਇਓ।
ਅਕਬਰ ਤੋਂ ਉਹ ਯੁੱਧ ਫਤਿਹ ਨਹੀਂ ਹੋ ਰਿਹਾ ਸੀ, ਅਕਬਰ ਬਹੁਤ ਜ਼ੋਰ ਲਾ ਕੇ ਹਟ ਗਿਆ, ਪਰ ਜੈਮਲ ਪੱਤਾ ਉਸ ਤੋਂ ਹਾਰਿਆ ਨਹੀਂ। ਤੇ ਅਕਬਰ ਨੇ ਸੁਣਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਿਆਈ ਦੇ ਬਿਰਾਜਮਾਨ ਹਨ, ਆ ਕੇ ਦਰਸ਼ਨ ਕਰੀਏ ਤੇ ਇਹਨਾਂ ਤੋਂ ਵਰ ਮੰਗੀਏ। ਅਕਬਰ ਇਹ ਬਾਦਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲ ਗੋਬਿੰਦਵਾਲ ਸਾਹਿਬ ਆਇਆ, ਜਿਹਦਾ ਨਾਮ ਗੁਰਬਾਣੀ ਵਿਖੇ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਿਆਂ ਤੀਰ ਵਿਪਾਸ ਬਣਾਇਓ। ਬਿਆਸਾ ਦਰਿਆ ਦੇ ਕੰਢੇ ਤੇ ਇਹ ਗੋਬਿੰਦਵਾਲ ਸਾਹਿਬ, ਇੱਥੇ ਅਕਬਰ ਆਇਆ ਤੇ ਆ ਕੇ ਦਰਸ਼ਨ ਕੀਤੇ, ਲੰਗਰ ਛਕਿਆ ਹੈ, ਆਪਣੇ ਮਨ ਦੀ ਇੱਛਾ ਸਤਿਗੁਰੂ ਸਾਹਿਬ ਜੀ ਦੇ ਹਜੂਰ ਬਿਆਨ ਕੀਤੀ, ਮਹਾਰਾਜ ਆਪ ਜੀ ਬਖਸ਼ਿਸ਼ ਕਰੋ, ਮੇਰਾ ਹਰ ਮੋਰਚਾ ਫਤਿਹ ਹੋ ਜਾਵੇ। ਤੇ ਉਹਦਾ ਮੋਰਚਾ ਫਤਿਹ ਹੋਇਆ, ਉਹਨੇ ਉਸ ਖੁਸ਼ੀ ਵਿਖੇ ਗੁਰੂ ਘਰ ਲਈ 84 ਪਿੰਡਾਂ ਦੀ ਇਹ ਜਗੀਰ ਬਖਸ਼ਿਸ਼ ਕਰਨੀ ਚਾਹੀ, ਮਹਾਰਾਜ ਮੇਰੀ ਤੁਛ ਬੇਟਾ ਆਪ ਜੀ ਅੰਗੀਕਾਰ ਕਰੋ, ਕਬੂਲ ਕਰੋ।
ਇਹ ਸਭ ਅਰਪੇ ਗ੍ਰਾਮੇ ਕੋਲ ਕੈਬੋ ਬਾਰ ਨਿਹੋਰ ਨਿਹੋਰ।
ਸਤਿਗੁਰੂ ਚਾਹੁੰਦੇ ਨਹੀਂ ਸਨ ਵੀ ਗੁਰੂ ਘਰ ਵਿਖੇ ਕੋਈ ਜਗੀਰ ਆਵੇ, ਗੁਰੂ ਘਰ ਦਾ ਲੰਗਰ ਜੋ ਅੱਜ ਹੈ ਅੱਜ ਵਰਤ ਜਾਵੇ, ਕੱਲ ਪਰਮਾਤਮਾ ਆਪੇ ਦੇਵੇਗਾ। ਪਰ ਬਾਰ ਬਾਰ ਉਹਦੀ ਬੇਨਤੀ ਤੇ ਮਹਾਰਾਜ ਨੇ 84 ਪਿੰਡਾਂ ਦੀ ਜਗੀਰ अपनी बेटी भन जी दे नाम लगवाती ते ओ सब इलाके दी रखवाली बाबा बुढ़ा साहिब जी कर रहे सन। ते इस तरह ए सारी घटना बीती है ते सब गुरसिखा ने बार बार ए घटना सुनी है ते अपने मुख तो धन धन आखिया है।
सब को भीड़ गुरु टिक रहे हो बिरद साहिब वो बाता ले हो।
उस दिन तो लैके ए भीड़ गुरु घर दी भीड़ है जिदी रखवाली बाबा बुढ़ा साहिब जी करदे हन।
इत्यादिक वो बाक बिलास करतरे मुख कमल प्रकाश।
इत्यादिक श्री गुरु हर गोविंद साहिब जी अपने मुखार बिंद भाव कमल वर्गा मुख महाराज जी दा सतगुरु जी अपने मुख तो गुरसिखा नु सारी साखियां सुना रहे हन।
सुंदर सुखद सगन कन छाया शीतल समय सबन मन पाया।
बड़ी सुंदर छाया है थोड़े थोड़े बदल भी आए हैं ते गुरसिखा दे मन खुश हो गए हैं।
कौन कौन को निवत मंद श्री हर गोविंद दीप्त आनंद।
कौन कौन को निवत मंद हवा चल तुरदी पई है चल रही है पर मंद मंद चल रही है। थोड़े थोड़े बदल हैं ते महाराज जी ए वेख के बड़े खुश हो रहे हैं।
क्यों दिश में हरियावल दिखियत इंद्र बधु बिंदा बिच पिके।
हर पासे हरियावली हरियावल है मानो इंद्र बधु देव लोक दिया ए औरता ए बशरा आके एथे नाच कर दिया होना।
मौत बहार बिलोकत गुरु इत उत बिचरत जन हरी रोलो।
सतगुरु जी वेखदे हन ए बड़ा सोहना इलाका है शेर वांग महाराज इधर उधर विचर रहे हन।
स्वाद बेबेद बेद त्यार आरा सूपनकार परोसी उथारा।
उस वेले ए सूपनकार रसोईये ने बड़ा सोहना लंगर तैयार कीता है सतगुरु साहिब जी लई।
पावन अमनी को कैल कर ले आए चंदन चौकी गुरु तो आए।
अमनी नु पवित्र कीता धरती पवित्र हो जावे जिथे महाराज ने चरण पाए। लंगर तैयार कर लई जगह नु पहले चंगे ते झाड़ू मारिया है ते लंगर पानी तैयार कीता है।
चित मचित भोजन को खाए सब को पहुंचियो सुध मंगवाए।
सतगुरु साहिब जी ने आप लंगर छकिया पूछिया है गुरसिखो ते सब सिखा लंगर छक लिया कोई रहता नहीं गया कोई भुखा ना रवे जेड़ा भी गुरु घर आया है ओ लंगर जरूर छके।
सब दासन अरियांक डसावा आस्तरन उजल सो छावा।
लंगर पानी छक के महाराज जी विश्राम कर ली त्यार भर त्यार हो पाप उठे हन ते गुरसिखा ने सतगुरु साहिब जी लई ओ आसन डाया है जिथे महाराज विराज होण वाले हन।
पर पौडे हित विश्राम उठे उने दिन बाकी जा।
फिर महाराज जो एक पैर दिन बाकी रह गया सतगुरु जी उठ के त्यार बर त्यार होए हन।
सुचता कर स्नान अरकाए पैर बस्त्र बिस्तर चर चीने।
महाराज उठे हन सिंगा दी खुराक छकी है ओ खुराक जोधिया दी खुराक है। सतगुरु छक के त्यार बर त्यार होए बड़ा सोहना बरीक चोला पाया महाराज जी ने।
जदो चित धारण कीने हल मंजी को उन चल आए।
अपने शरीर ते शस्त्र वस्त्र धारण करके महाराज उस मंजी साहिब स्थान ते पहुंचे हन।
पुन स्थान ए उचरत बे
आखन लगे महाराज गुरसिखो इस स्थान दा बहुता पुन है ए स्थान पवित्र है जेड़ा इहदे दर्शन करेगा ओ मन पौंदे मनारत ओहदे पूरे होणगे ओहदी इच्छावां पूरियां होणगियां।
जो नर दर्शन के हिते आवै क्यों ना कामना मन को पावे।
श्रद्धा होवे श्रद्धा नहीं कुछ भी नहीं जेड़ा मनुख श्रद्धा नाल इथे आके दर्शन करेगा प्रश्न करेगा ओदे मन दी मुराद क्यों नहीं पूरी होवेगी जरूर पूरी होवेगी।
समा पाए मेला लग जाए
समा होवेगा इथे थोड़े समय बाद कुछ साल बाद इथे मेला लगेगा।
कष्ट कोस गुरपुर से है
गुरु घर श्री अमृतसर साहब तो ए 6 को दूर है।
है अरोड पहे सब प्रेरा
ता फिर महाराज अपने घोड़े ते असवार होके अगा तुरे हन।
तीरथ खेले अखेर कनेरा
सतगुरु जी जंगला नो वेखते हुए शिकार खेड़ते हुए देखते हुए इधर उधर ਅਗਾਂਹ ਆ ਰਹੇ ਹਨ।
ਸੁਧਾ ਸਰੋਵਰ ਕੋ ਚਲ ਆਏ,
ਸੁਧਾ ਸਰੋਵਰ ਕੋ ਚਲ ਆਏ, ਸਰੋਵਰ ਅੰਮ੍ਰਿਤਸਰ ਮਹਾਰਾਜ ਉਸ ਪਾਸੇ ਚੱਲ ਕੇ ਆਏ ਹਨ।
ਅੰਗਸਰ ਵੀ ਭੱਜ ਸਮਦਾਏ,
ਨਾਲ ਜੋਧੇ ਹਨ ਭਾਈ ਭਾਨਾ ਜੀ, ਬਿਧੀ ਚੰਦ ਆਦਿਕ ਇਹ ਜੋਧੇ ਨਾਲ ਨਾਲ ਆ ਰਹੇ ਹਨ।
ਅਕਾਲ ਸੋ ਲੱਗਿਓ ਦੀਵਾਨ,
ਅਕਾਲ ਬੁੰਗਾ ਸਾਹਿਬ, ਅਕਾਲ ਤਖ਼ਤ ਸਾਹਿਬ ਜਿੱਥੇ ਦੀਵਾਨ ਸਜਿਆ ਹੋਇਆ ਉਥੇ ਮਹਾਰਾਜ ਆ ਕੇ ਬਿਰਾਜਮਾਨ ਹੋਏ ਹਨ।
ਉਥੇ ਸਭ ਹਿਤ ਸਨਮਾਨ,
ਸਾਰੇ ਗੁਰਸਿੱਖ ਸੰਗਤਾਂ ਗੁਰੂ ਦੇ ਸਨਮਾਨ ਲਈ ਦੇ ਕੇ ਉਠੇ ਹਨ ਕਿ ਮਹਾਰਾਜ ਆਪ ਚੱਲ ਕੇ ਆਏ ਹਨ।
ਵੰਦਨ ਕਰ ਬੈਠੇ ਤੇ ਸਮੈ,
ਸਾਰੇ ਗੁਰਸਿੱਖ ਗੁਰੂ ਨੂੰ ਨਮਸਕਾਰ ਕਰਕੇ ਵੰਦਨਾ ਕਰਕੇ ਗੁਰੂ ਦੇ ਦਰਸ਼ਨ ਲਈ ਗੁਰਸਿੱਖ ਸਾਹਮਣੇ ਬਹਿ ਗਏ ਹਨ।
ਸੋਦਰ ਪਟ ਸਗਰੇ ਤਬ ਨਿਮੈ,
ਸ਼ਾਮ ਦਾ ਸਮਾਂ ਹੋਇਆ, ਸੋਦਰ ਦਾ ਜਾਪ ਕੀਤਾ ਗਿਆ ਹੈ।
ਸ੍ਰੀ ਗੁਰੂ ਉਠਿਆ ਮੰਦਰ ਗਏ,
ਉਸ ਤੋਂ ਉਪਰੰਤ ਮਹਾਰਾਜ ਉੱਠ ਕੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਲਈ ਗਏ ਹਨ।
ਕਈ ਪ੍ਰਦਰਸ਼ਨਾ ਬੰਦਤ ਪਏ,
ਦਰਸ਼ਨ ਕਰਕੇ ਪ੍ਰਦਰਸ਼ਨਾ ਕੀਤੀ ਹੈ, ਪਰਿਕਰਮਾ ਕੀਤੀ ਹੈ।
ਨਿਜ ਮੰਦਰ ਗਏ ਗੁਸਾਏ,
ਐਸੇ ਗੁਸਾਈ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫੇਰ ਆਪਣੇ ਮਹਿਲਾਂ ਵਿਖੇ ਗਏ ਹਨ।
ਜਿਥਾ ਸੁਖ ਰਾਤ ਬਿਤਾਏ,
ਮਹਾਰਾਜ ਜੀ ਨੇ ਬੜੇ ਆਰਾਮ ਨਾਲ ਆਨੰਦ ਨਾਲ ਰਾਤ ਬਤੀਤ ਕੀਤੀ ਹੈ।
ਪਰਮਾਤ ਕੀਨ ਤਬ ਮੱਜਨ,
ਜਦੋਂ ਅੰਮ੍ਰਿਤ ਵੇਲਾ ਹੋਇਆ ਸਤਿਗੁਰ ਨੇ ਇਸ਼ਨਾਨ ਕੀਤਾ ਹੈ।
ਗੁਰ ਚੌਂਕ ਵਿਚ ਮਿਲ ਸਵਜਨ,
ਸਾਰੇ ਸਵਜਨ ਗੁਰੂ ਕੇ ਪਿਆਰੇ ਗੁਰਸਿੱਖ ਜੋਧੇ ਗੁਰੂ ਕੀ ਸੰਗਤਾਂ ਗੁਰੂ ਦੇ ਆਲੇ ਦੁਆਲੇ ਦਰਸ਼ਨ ਕਰਨ ਲਈ ਬਹਿ ਗਏ ਹਨ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਅਨੇਕਾਂ ਕੌਤਕ ਕਰ ਰਹੇ ਹਨ ਤੇ ਗੁਰਸਿੱਖਾਂ ਦਾ ਬੇੜਾ ਪਾਰ ਕਰ ਰਹੇ ਹਨ। ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਇਤਿਹਾਸ, ਗੁਰੂ ਕਲਗੀਧਰ ਪਾਤਸ਼ਾਹ ਦਸਾਂ ਪਾਤਸ਼ਾਹ ਦਾ ਪਾਵਨ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ, ਉਹ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰ ਪਾਤਸ਼ਾਹ ਇਹੀ ਬਖਸ਼ਿਸ਼ ਕਰਨ, ਸਾਡੇ ਮਨਾਂ ਵਿਖੇ ਸ਼ਰਧਾ ਭਾਵਨਾ ਆਵੇ ਅਤੇ ਨਾਮ ਦਾ ਕਿਣਕਾ ਵਸ ਜਾਵੇ। ਕਿਣਕਾ ਏਕ ਜਿਸ ਜੀ ਵਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ ਇਤਨੀ।